ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਨਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਉ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਅੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਜੀ ਤੋਟਕ ਛੰਦ ਤਨ ਮਾਨ ਕੁਲਾਲ ਅਮੋਲ ਪਲ ਇਹ ਕੌਡਨ ਕੋ ਨਾ ਕਰੋ ਬਦਲ ਸਤ ਸੰਗਤ ਸੇਵ ਪਦਾਰਥ ਜੋ ਤਿਨ ਦੇ ਕਰੋ ਨਿਜ ਸਵਾਰਥ ਜੋ ਤਨ ਮਾਨੁਖ ਲਾਲ ਅਮੋਲ ਪਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਚੱਲ ਰਹੀ ਲੜੀਵਾਰ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਰੋਜ਼ਾਨਾ ਦੀ ਤਰ੍ਹਾਂ ਆਪਣੇ ਨੇਮ ਦੀ ਸੰਭਾਲ ਕਰਦਿਆਂ ਹੋਇਆਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦਿਆਂ ਹੋਇਆਂ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕੀਤਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗੀ ਜੀਵਾਂ ਦੀ ਕਲਿਆਣ ਕਰਦੇ ਹੋਏ ਜਗਨਨਾਥਪੁਰੀ ਤੋਂ ਅੱਗੇ ਨਿਕਲੇ ਨੇ। ਇਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਮੇਲ ਸੰਸਾਰੀ ਲੋਕਾਂ ਦੇ ਨਾਲ ਹੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਕਈ ਪ੍ਰੇਮੀਆਂ ਨੇ ਆ ਕਰਕੇ ਆਪਣੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਨਤਮਸਤਕ ਹੋ ਕਰਕੇ ਜੀਵਨ ਮੁਕਤੀ ਦਾ ਆਨੰਦ ਮਾਣਿਆ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਇਸ ਰਾਜੇ ਨੇ ਵੀ ਆ ਕੇ ਜਸ ਸੁਣਿਆ। ਜਸ ਸੁਣ ਕਰਕੇ ਮਨ ਵਿੱਚ ਵਿਚਾਰ ਕੀਤੀ ਹੈ ਕਿ ਸਾਧੂ ਦੇ ਮਿਲਣੇ ਕਰਕੇ ਮਹਾਤਮਾ ਦੇ ਨਾਲ ਮਿਲਣੇ ਨਾਲ ਜੀਵਨ ਦਾ ਭਲਾ ਹੁੰਦਾ ਹੈ। ਇਹ ਮਨ ਚ ਵਿਚਾਰ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਕਰਨ ਵਾਸਤੇ ਆਇਆ ਸੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਨਮਸਕਾਰ ਕਰਕੇ ਕੋਲ ਬੈਠਾ, ਮਹਾਰਾਜ ਕਿਰਪਾ ਕਰੋ, ਜੀਵਨ ਮੁਕਤੀ ਵਾਸਤੇ ਮੈਨੂੰ ਆਪਣਾ ਉਪਦੇਸ਼ ਦੇਵੋ। ਤੇ ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਪਦੇਸ਼ ਦੇ ਰਹੇ ਸਨ ਕਿ ਹੇ ਰਾਜਨ, ਇਹ ਜਿਹੜਾ ਮਨੁੱਖਾ ਜਨਮ ਹੈ ਇਹ ਬੇਕੀਮਤਾ ਹੈ, ਜਿਵੇਂ ਲਾਲਾਂ ਦਾ ਕੋਈ ਮੁੱਲ ਨਹੀਂ ਹੁੰਦਾ, ਉਹ ਅਮੋਲਕ ਹੁੰਦੇ ਨੇ, ਇਸੇ ਤਰ੍ਹਾਂ ਹੀ ਇਹ ਮਨੁੱਖਾ ਜਨਮ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਵੇਂ ਉਪਦੇਸ਼ ਦੇ ਰਹੇ ਨੇ, ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ ਤਨ ਮਾਨੁਖ ਲਾਲ ਅਮੋਲ ਪਲ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਹੈ, ਮਹਾਰਾਜ ਕਿਰਪਾ ਕਰੋ, ਤੁਸੀਂ ਸੁੱਖਾਂ ਦੇ ਦਾਤੇ ਹੋ ਔਰ ਮੁਕਤੀ ਦੇਵਣ ਦੀ ਰਚਨਾ ਤੁਹਾਡੇ ਕੋਲ ਹੈ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਸੀ, ਸੁਖ ਮੈਂ ਦੁੱਖ ਮੈਂ ਨਿਤ ਨਾਮ ਭਜੋ, ਸਤ ਸੰਗਤ ਪ੍ਰੀਤ ਹਿਰਦੈ ਨਾ ਤਜੋ। ਐ ਰਾਜਨ, ਸਤ ਸੰਗਤ ਕਰਨ ਦੀ ਪ੍ਰੀਤੀ ਕਦੇ ਵੀ ਆਪਣੇ ਹਿਰਦੇ ਤੋਂ ਨਾ ਤਿਆਗੀ। ਚਾਹੇ ਸੁਖ ਆ ਜਾਵੇ, ਚਾਹੇ ਦੁੱਖ ਮਿਲ ਜਾਵੇ, ਦੁੱਖ ਸੁੱਖ ਨੂੰ ਸਮਾਨ ਸਮਝਦਾ ਹੋਇਆ ਸਤਸੰਗਤ ਕਰਕੇ ਲਾਹਾ ਪ੍ਰਾਪਤ ਕਰੇਗਾ, ਕਿਉਂਕਿ ਇਹ ਮਨੁੱਖਾ ਜਨਮ ਜਿਹੜਾ ਹੈ ਇਹ ਅਮੋਲਕ ਹੈ। ਤਨ ਮਾਨਖ ਲਾਲ ਅਮੋਲ ਭਲਾ, ਜਿਵੇਂ ਲਾਲ ਅਮੋਲਕ ਹੈ ਤਿਵੇਂ ਹੀ ਇਹ ਮਨੁੱਖਾ ਜਨਮ ਅਮੋਲਕ ਹੈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇਸ ਜਨਮ ਦੇ ਵਿੱਚੋਂ ਜੇ ਤੂੰ ਤੱਤ ਕੱਢ ਲਵੇਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਉਸ ਦੀ ਪਛਾਣ ਹੋ ਜਾਵੇ ਤੇ ਤੇਰਾ ਮਿਲਿਆ ਹੋਇਆ ਇਹ ਮਨੁੱਖਾ ਜਨਮ ਸਕਾਰਥਾ ਹੈ। ਇਸ ਦੇਹੀ ਕੋ ਸਿਮਰੇ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਮਨੁੱਖਾ ਜਨਮ ਦਾ ਲਾਹਾ ਹੈ, ਸਤਸੰਗਤ ਕਰਕੇ ਨਾਮ ਜਪ ਕਰਕੇ ਖੱਟ ਲੈ।
ਤੇ ਕੌਡਨ ਕੋ ਨਾ ਕਰੋ ਬਦਲਾ,
ਕਿਉਂਕਿ ਇਸ ਮਨੁੱਖਾ ਜਨਮ ਨੂੰ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਇਹ ਹੀਰਿਆਂ ਵਰਗੇ ਜਨਮ ਨੂੰ ਕਿਉਂ ਕੌਡੀਆਂ ਦੇ ਭਾਗ ਵਾ ਰਿਹਾ ਹੈ? ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ। ਮੋਰ ਮੋਰ ਕਰ ਅਧਕ ਲਾਡ ਤਰ, ਪੇਖਤ ਹੀ ਜਮ ਰਾਓ ਹੱਸੈ। ਮਾਂ ਦੀ ਗੋਦੀ ਖੇਡਦਾ ਬਾਲ ਆਨੰਦ ਤਾਂ ਲੈਂਦਾ, ਪਰ ਮਾਂ ਇਹ ਨਹੀਂ ਜਾਣਦੀ ਕਿ ਇਸ ਦੀ ਉਮਰ ਦਿਨ ਪ੍ਰਤੀ ਦਿਨ ਘਟ ਰਹੀ ਹੈ। ਉਹ ਤਾਂ ਮੋਰ ਤਿੱਤਰ ਕਹਿ ਕੇ ਲੋਰੀਆਂ ਦੇ ਕੇ ਉਸ ਨੂੰ ਵਰਚਾਉਂਦੀ ਹੈ ਔਰ ਸਮਝਦੀ ਹੈ ਪੁੱਤਰ ਅੱਜ ਇੰਨੇ ਚਿਰ ਦਾ ਹੋ ਗਿਆ, ਕੱਲ ਨੂੰ ਸਾਲ ਦਾ ਹੋ ਜਾਣਾ, 2 ਸਾਲ ਦਾ ਹੋ ਜਾਣਾ, ਜਵਾਨੀਆਂ ਬਣੇਗਾ, ਪਰ ਇਹ ਨਹੀਂ ਪਤਾ ਇਸ ਦੀ ਲਿਖਤ ਦੇ ਵਿੱਚੋਂ ਉਮਰ ਮੁੱਕਦੀ ਜਾਂਦੀ ਹੈ। ਪਰ ਜਿੰਨੀ ਉਮਰ ਲੰਘ ਗਈ ਇਹ ਕੌਡੀਆਂ ਦੇ ਭਾਅ ਹੀ ਲੰਘੀ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਜਦ ਜਲਾਦ ਵਾਰ ਕਰਨ ਲੱਗਾ, ਇਸ ਵੇਲੇ ਕਿਹਾ ਕਿ ਗੁਰਮੁਖਾ, ਕਿਉਂ ਆਪਣਾ ਇਹ ਮਨੁੱਖਾ ਜਨਮ, ਇੰਨਾ ਸੋਹਣਾ ਸਡੌਲ ਸਰੀਰ ਐਵੇਂ ਮੌਤ ਦੇ ਮੂੰਹ ਵਿੱਚ ਪਾ ਰਹੇ ਹੈ? ਤੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਬੋਲ ਸਨ, ਕਹਿੰਦੇ ਤੈਨੂੰ ਕੀ ਪਤਾ ਕਿ ਇਹ ਕਿੰਨੀ ਸਸਤੀ ਇਹ ਸ਼ਹੀਦੀ ਔਰ ਇਹ ਮੁਕਤੀ, ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਜੋ ਸਾਨੂੰ ਪ੍ਰਾਪਤ ਹੋ ਰਹੀ ਹੈ, ਇਹ ਤਾਂ ਸਾਰੀ ਜ਼ਿੰਦਗੀ ਲਾ ਦਈਏ ਤਾਂ ਨਹੀਂ ਮਿਲਦੀ, ਪਰ ਜੋ ਆ ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਬੰਦ ਬੰਦ ਕੱਟ ਕਰਕੇ ਮਾਲਕ ਦੀ ਗੋਦ ਦਾ ਆਨੰਦ ਮਿਲਣਾ, ਇਹ ਸਾਰ ਤੂੰ ਨਹੀਂ ਜਾਣਦਾ। ਕਿਉਂ? ਇਸ ਤਨ ਇਹੋ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਣ, ਜੇ ਸਿਰ ਦਿੱਤਿਆਂ ਹਰ ਮਿਲੇ ਤਾਂ ਵੀ ਸਸਤਾ ਜਾਣ। ਇਸ ਵਾਸਤੇ ਇਸ ਮਨੁੱਖਾ ਜਨਮ ਨੂੰ ਕੌਡੀਆਂ ਦੇ ਭਾਅ ਨਹੀਂ ਗਾਉਣਾ ਚਾਹੀਦਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਰਾਜਨ ਜਿੰਨੀ ਉਮਰ ਲੰਘ ਗਈ ਦੇਖ ਉਸ ਦੇ ਵਿੱਚ ਕੋਈ ਚੰਗਾ ਕਰਮ ਕੀਤਾ। ਕਿੰਨੇ ਕਰਮ ਕੀਤੇ ਨੇ, 24,000 ਸਵਾਸ ਦਿਨ ਰਾਤ ਦੇ ਵਿੱਚ ਨਿਕਲ ਜਾਂਦੇ ਨੇ ਔਰ 24,000 ਸਵਾਸਾਂ ਦੇ ਵਿੱਚੋਂ ਕਿੰਨੇ ਸਵਾਸ ਹੀਰਿਆਂ ਦੇ ਭਾਅ ਲਾਏ, ਕਿੰਨੇ ਕੌਡੀਆਂ ਦੇ ਭਾਅ ਨਿਕਲ ਕੇ ਚਲੇ ਗਏ, ਇਸ ਦੀ ਵਿਚਾਰ ਰੋਜ਼ਾਨਾ ਕਰਿਆ ਕਰ।
ਸਤ ਸੰਗਤ ਸੇਵ ਪਦਾਰਥ ਜੋ,
ਫਿਰ ਸਤਸੰਗਤ ਕਰੇਗਾ, ਸਤਸੰਗਤ ਦੀ ਸੇਵਾ ਕਰੇਗਾ ਤੇ ਜਿੰਨੇ ਪਦਾਰਥ ਤੈਨੂੰ ਚਾਹੀਦੇ ਨੇ ਇਹ ਇੱਥੋਂ ਹੀ ਮਿਲਣੇ ਨੇ। ਕਾਮ ਤੇਨ ਗਊ ਹੈ ਇਹ ਸਤਸੰਗਤ, 4 ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਬਰੈ। ਇਸੇ ਹੀ ਸਤਸੰਗਤ ਦੇ ਵਿੱਚੋਂ ਸਾਰੇ ਪਦਾਰਥ ਮਿਲਣੇ ਹਨ।
ਪਨ ਦੇ ਕਰੋ ਨਜ ਸਵਾਰਥ ਜੋ,
ਇਸ ਵਾਸਤੇ ਸਤਸੰਗਤ ਦੇ ਵਿੱਚ ਆਪਣਾ ਸਤਨ ਦੇ ਕਰਕੇ, ਇਹ ਸਰੀਰ ਭੇਟਾ ਦੇ ਕਰਕੇ, ਫਿਰ ਆਪਣਾ ਜਿਹੜਾ ਨਿੱਜ ਦਾ ਮਨੋਰਥ ਹੈ ਉਹ ਸੰਕਲਪ ਹੈ, ਤੇਰਾ ਜਿਹੜਾ ਆਪਣਾ ਕੰਮ ਹੈ ਉਹ ਪੂਰਾ ਹੋਵੇਗਾ। ਸਤਸੰਗਤ ਤੋਂ ਬਿਨਾਂ, ਸੇਵਾ ਤੋਂ ਬਿਨਾਂ ਤਨ ਪਵਿੱਤਰ ਨਹੀਂ ਹੁੰਦਾ ਤੇ ਨਾਮ ਜਪਣੇ ਤੋਂ ਬਿਨਾਂ ਮਨ ਪਵਿੱਤਰ ਨਹੀਂ ਹੁੰਦਾ। ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਦੀ ਪ੍ਰਾਪਤੀ ਵਾਸਤੇ ਇਹਨਾਂ ਦੋਨਾਂ ਦੀ ਪਵਿੱਤਰਤਾ ਜ਼ਰੂਰੀ ਹੈ। ਸਰੀਰ ਪਵਿੱਤਰ ਹੋਵੇਗਾ ਸਤਸੰਗਤ ਕਰਨ ਦੇ ਨਾਲ, ਸੇਵਾ ਕਰਨ ਦੇ ਨਾਲ, ਮਨ ਪਵਿੱਤਰ ਹੋਵੇਗਾ ਪਰਮੇਸ਼ਰ ਦੇ ਨਾਮ ਦੇ ਆਰਾਧਨ ਦੇ ਨਾਲ, ਸਿਮਰਨ ਕਰਨ ਦੇ ਨਾਲ। ਜੇ ਦੋਨੇ ਚੀਜ਼ਾਂ ਪਵਿੱਤਰ ਹੋ ਗਈਆਂ ਤੇ ਸਰੂਪ ਦੀ ਅਭੇਦਤਾ ਹੀ ਅਭੇਦਤਾ ਹੈ। ਇਸੇ ਅੰਦਰ ਉਸ ਮਾਲਕ ਦੀ ਜੋਤ ਜਗਮਗਾ ਰਹੀ ਹੈ, ਤੈਨੂੰ ਬਾਹਰੋਂ ਲੱਭਣ ਦੀ ਲੋੜ ਨਹੀਂ ਪੈਣੀ। ਫਰੀਦਾ ਜੰਗਲ ਜੰਗਲ ਕਿਆ ਭਵੇ, ਵਣ ਕੰਡਾ ਮੋੜੇ ਇਹ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੱਡੇ ਇਹ, ਇਸੇ ਹਿਰਦੇ ਦੇ ਵਿੱਚੋਂ ਤੈਨੂੰ ਪਤਾ ਲੱਗ ਜਾਣਾ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਫਿਰ ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਇਸੇ ਮੰਦਰ ਦੇ ਵਿੱਚ ਬੈਠ ਕਰਕੇ ਇੰਦਰੀਆਂ ਰੂਪੀ ਸਖੀਆਂ ਦੇ ਨਾਲ ਮਿਲ ਕਰਕੇ ਮਾਲਕ ਦੇ ਗੁਣ ਗਾਉਣੇ ਆਰੰਭ ਕਰ ਦੇਵੇਂਗਾ। ਰਾਜੇ ਨੇ ਜਦ ਉਪਦੇਸ਼ ਸੁਣਿਆ ਸੀ,
ਬੁਝੰਗ ਪ੍ਰਜਾ ਛੰਦ ਕਰੋ ਸੰਤ ਸੰਗਮ ਕਿਰੰਕਾਲ ਹਿਤ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਦ ਇਸ ਤਰ੍ਹਾਂ ਰੋਜ਼ਾਨਾ ਦੀ ਤਰ੍ਹਾਂ ਹਰ ਰੋਜ਼ ਚਿਰ ਕਾਲ ਤੱਕ ਸੰਤਾਂ ਦੀ ਸੰਗਤ ਕਰਦਾ ਰਹੇਗਾ, ਸਤਸੰਗਤ ਦੇ ਨਾਲ ਮਿਲ ਕੇ ਰਹੇਗਾ,
ਹਿਰਦਾ ਸ਼ੁੱਧ ਹੋਵੇ ਭਜੋ ਨਾਮ ਸਵੇਤਾ,
ਫਿਰ ਪਰਮੇਸ਼ਰ ਦਾ ਜੋ ਸਵੇਤਾ ਉਜਲ ਨਾਮ ਹੈ ਜਦ ਉਸਦਾ ਸਿਮਰਨ ਕਰੇਗਾ ਇਹ ਹਿਰਦਾ ਵੀ ਪਵਿੱਤਰ ਹੋ ਜਾਵੇਗਾ।
ਕਹੇ ਬੈਨ ਐਸੇ ਪਦੰ ਤੋਏ ਦੀਨੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਅਜਿਹਾ ਉਪਦੇਸ਼ ਦਿੱਤਾ ਰਾਜੇ ਨੂੰ, ਤੇ ਇਸ ਵੇਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਆਪਣਾ ਸਿੱਖ ਬਣਾਓ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਨੇ ਚਰਨ ਪੌਲ ਦਿੱਤੀ,
ਕਰੀ ਧਰਮ ਸਾਲੰ ਭਲੀ ਰੀਤ ਚੀਨੀ,
ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਮਰਿਆਦਾ ਦੱਸੀ ਸੀ ਉਸੇ ਤਰੀਕੇ ਦੇ ਨਾਲ ਰਾਜੇ ਨੇ ਆਪਣੇ ਨਗਰ ਦੇ ਵਿੱਚ ਇੱਕ ਧਰਮਸ਼ਾਲਾ ਬਣਾਈ। ਧਰਮਸ਼ਾਲਾ ਬਣਾ ਕਰਕੇ ਉਸ ਦੇ ਵਿੱਚ ਸਵੇਰੇ ਸ਼ਾਮ ਸਤਸੰਗਤ ਹੁੰਦੀ ਹੈ, ਪਰਮੇਸ਼ਰ ਦੇ ਗੁਣ ਗਾਉਂਦੇ ਨੇ, ਸਿਮਰਨ ਕਰਦੇ ਨੇ, ਵਾਹਿਗੁਰੂ ਦਾ ਭਜਨ ਹੁੰਦਾ ਹੈ, ਸਾਰਾ ਨਗਰ ਮਿਲ ਕਰਕੇ ਸਤਸੰਗਤ ਕਰਦਾ ਹੈ।
ਕਿਤੇ ਦਿਵਸ ਬਾਸੇ ਚਲੇ ਔਰ ਦੇਸ਼ਾ,
ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਈ ਦਿਨ ਰਾਜੇ ਦੇ ਇਸ ਨਗਰ ਵਿੱਚ ਰਹਿ ਕਰਕੇ ਉਪਦੇਸ਼ ਦਿੰਦੇ ਰਹੇ। ਉਪਦੇਸ਼ ਦੇਣ ਤੋਂ ਬਾਅਦ ਮਹਾਰਾਜ ਫਿਰ ਹੋਰ ਨਗਰ ਨੂੰ ਚੱਲੇ ਹਨ।
ਕਲੀ ਕਾਲ ਕੇ ਤਾਰ ਬੇ ਜਾਹੇ ਬੇਸਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਲਯੁਗ ਦੇ ਸਮੇਂ ਦੇ ਕਲਯੁਗੀ ਜੀਵਾਂ ਦੀ ਉਧਾਰ ਕਰਦੇ ਵਾਸਤੇ ਹੀ ਇਹ ਸਰੀਰ ਦਾ ਲਿਬਾਸ ਧਾਰਨ ਕੀਤਾ ਹੋਇਆ ਹੈ।
ਲੈ ਸੰਗ ਮੋਕਾ ਚਲੇ ਜਾਹੇ ਤੀਨੋ,
ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਚੱਲੇ ਜਾ ਰਹੇ ਨੇ, ਅਸੀਂ ਤਿੰਨੇ ਜਾਣੇ ਹੀ ਸਾਥੀ ਬਣਾ ਕਰਕੇ ਇੱਕ ਸਾਥ ਬਣਾ ਕਰਕੇ ਜਾ ਰਹੇ ਹਾਂ।
ਅੰਗ ਅੰਗ ਦੰਭ ਪਾਰੋਸ਼ ਤੰਹੀਣ ਕੀਨੋ,
ਫਿਰ ਜਿਹੜੇ ਅਗਨ ਦੰਭ ਪਾਪਾਂ ਦੇ ਭਰੇ ਹੋਏ ਜਿਹੜੇ ਪਖੰਡ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ, ਜਿੱਥੇ ਵੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਜ਼ਰਦੇ ਨੇ ਔਰ ਉਪਦੇਸ਼ ਦਿੰਦੇ ਨੇ, ਉਹ ਧਰਤੀ ਸੋਭਾ ਵਾਲੀ ਹੁੰਦੀ ਹੈ ਔਰ ਧਰਤੀ ਪਵਿੱਤਰ ਹੁੰਦੀ ਜਾਂਦੀ ਹੈ, ਉਹ ਪਾਪ ਨਾਸ ਹੁੰਦੇ ਜਾਂਦੇ ਹਨ।
ਟੋਟਕ ਛੰਦ ਜਿਹ ਨਾਮ ਮੁਨਾਫਕ ਦੇਸ਼ ਹੈ,
ਜਿੱਥੇ ਇੱਕ ਮੁਨਾਫਕ ਦੇਸ਼ ਹੈ, ਇਹ ਸ਼ਹਿਰ ਦਾ ਨਾਂ ਹੈ ਇਸ ਇਲਾਕੇ ਦਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦੇਸ਼ ਵਿੱਚ ਪਹੁੰਚ ਗਏ,
ਹਰ ਨਾਮ ਵਿਹੀਨ ਅਧੀਨ ਰਹੇ,
ਹੁਣ ਇਸ ਦੇਸ਼ ਦੇ ਵਿੱਚ ਮੁਨਾਫਕ ਦੇਸ਼ ਦੇ ਵਿੱਚ ਜਿੰਨੇ ਵੀ ਮਨੁੱਖ ਰਹਿੰਦੇ ਨੇ ਸਾਰੇ ਨਾਮ ਤੋਂ ਹੀਣੇ ਨੇ, ਕੋਈ ਵੀ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਕਿਸੇ ਨੂੰ ਪਤਾ ਹੀ ਨਹੀਂ ਕਿ ਰੱਬ ਦੀ ਕੋਈ ਚੀਜ਼ ਹੈਗੀ ਹੈ।
ਸਤ ਸੰਗਤ ਰੀਤ ਨਾ ਕਾਨ ਸੁਣੀ,
ਕਿਸੇ ਨੇ ਵੀ ਸਤ ਸੰਗਤ ਕਰਨ ਦੀ ਰੀਤੀ ਜਾਂ ਸਤ ਸੰਗਤ ਨੂੰ ਕਰਨਾ ਇਹ ਆਪਣੇ ਕੰਨਾਂ ਵਿੱਚ ਸੁਣਿਆ ਹੀ ਨਹੀਂ ਕਿ ਸਤਸੰਗਤ ਕੀ ਹੁੰਦੀ ਹੈ।
ਸਭ ਮੂਰਖ ਮਾਨਵ ਕੋ ਨਾ ਗੁਣੀ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਨ੍ਹਾਂ ਦਾ ਭਲਾ ਵਿਚਾਰਨ ਕਰਕੇ ਇਸ ਮੁਨਾਫਕ ਦੇਸ਼ ਵਿੱਚ ਪਹੁੰਚੇ ਨੇ, ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਦੇਸ਼ ਦੇ ਵਿੱਚ ਰਹਿਣ ਵਾਲੇ ਸਾਰੇ ਗੁਣਾਂ ਤੋਂ ਹੀਣੇ ਨੇ, ਮੂਰਖ ਮਤ ਵਾਲੇ ਹਨ,
ਕਰਤਾਰ ਨਾ ਜਾਣੇ ਕੌਣ ਕਹਾਂ,
ਔਰ ਕੋਈ ਨਹੀਂ ਜਾਣਦਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕੀ ਹੈ, ਕਿੱਥੇ ਰਹਿੰਦਾ ਹੈ ਜਾਂ ਉਸ ਦੀ ਕੀ ਕਾਦਰ ਹੈ, ਉਹ ਕੋਈ ਨਹੀਂ ਜਾਣਦਾ।
ਘਰ ਕਾਜ ਰਚੇ ਤਾਂ ਮੋਹ ਮਹਾ,
ਸਾਰੇ ਹੀ ਆਪਣੇ ਘਰ ਦੇ ਕਾਰਜਾਂ ਦੇ ਵਿੱਚ ਮੋਹ ਦੇ ਵਿੱਚ ਫਸੇ ਹੋਏ ਹਨ।
ਭਗਤੀ ਬਿਨ ਪੂਲ ਪਵਾਰ ਭਰੇ,
ਪਰਮੇਸ਼ਰ ਦੀ ਪ੍ਰੇਮਾ ਭਗਤੀ ਤੋਂ ਬਿਨਾਂ ਸਾਰੇ ਹੀ ਸੋ ਇਸੇ ਤਰ੍ਹਾਂ ਭਰਮ ਦੀਆਂ ਪੁਹਾਰੀਆਂ ਦੇ ਵਿੱਚ ਹੀ ਲਪੇਟੇ ਹੋਏ ਨੇ, ਇਸੇ ਭੁਆਟਣੀਆਂ ਘੁੰਮਣ ਘੇਰੀਆਂ ਵਿੱਚ ਫਸੇ ਹੋਏ ਹਨ।
ਨਾਰ ਮੂਰਖ ਕੀਨ ਨਾ ਨਾਮ ਹਰੇ,
ਔਰ ਕੋਈ ਵੀ ਪਰਮੇਸ਼ਰ ਦੇ ਨਾਮ ਨੂੰ ਮੂਰਖ ਮਤ ਵਾਲਾ ਨਹੀਂ ਸਿਮਰਦਾ, ਕਿਉਂਕਿ ਪਤਾ ਹੀ ਨਹੀਂ ਕਿ ਪਰਮੇਸ਼ਰ ਦਾ ਨਾਮ ਕੀ ਹੈ, ਨਾ ਕਦੇ ਸਤਸੰਗਤ ਕੀਤੀ ਹੈ, ਨਾ ਪਰਮੇਸ਼ਰ ਦਾ ਨਾਮ ਸੁਣਿਆ ਕਿ ਕਰਤਾਰ ਵੀ ਉਸਦਾ ਨਾਮ ਹੈ, ਰੱਬ ਹੈ, ਕੋਈ ਚੀਜ਼ ਹੈਗੀ ਹੈ। ਇਹ ਭਰਮ ਦੀਆਂ ਭੁਆਟਣੀਆਂ ਘੁੰਮਣ ਘੇਰੀਆਂ ਵਿੱਚ ਫਸੇ ਹੋਏ, ਮੋਹ ਮਮਤਾ ਦੇ ਜਾਲ ਵਿੱਚ ਫਸੇ ਹੋਏ, ਪਰਮੇਸ਼ਰ ਨੂੰ ਭੁੱਲੇ ਬੈਠੇ ਹਨ।
ਕਰੁਣਾ ਕਰ ਹੇਰ ਪਈ ਕਰੁਣਾ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਦੇ ਘਰ ਜਦ ਇਨ੍ਹਾਂ ਦੇ ਦੇਸ਼ ਵੱਲ ਨੂੰ ਤੱਕਿਆ ਤੇ ਮਹਾਰਾਜ ਉਸ ਦੇਸ਼ ਵਿੱਚ ਪਹੁੰਚ ਗਏ।
ਇਸ ਦੇਸ਼ ਨਾ ਕੀਰਤ ਆਚਰਣ,
ਕਿਉਂਕਿ ਇਸ ਦੇਸ਼ ਦੇ ਵਿੱਚ ਕੋਈ ਵੀ ਕੀਰਤੀ ਦਾ ਆਚਰਣ ਜਿਹੜਾ ਕਰਤੱਵ ਸੀ ਉਹ ਨਹੀਂ ਸੀ ਹੁੰਦਾ।
ਪਰਲੋਕ ਕਹਿ ਕੀ ਸੁਦੇਕ ਨਹੀਂ,
ਇਹਨਾਂ ਨੂੰ ਪਰਲੋਕ ਦੀ ਕੋਈ ਖਬਰ ਨਹੀਂ ਹੈ ਕਿ ਉਸ ਲੋਕ ਦੇ ਵਿੱਚ ਵੀ ਜਾਣਾ ਹੈ, ਇਹ ਦੇਸ਼ ਛੱਡ ਕੇ ਜਾਣਾ ਤੇ ਉਸ ਦੇਸ਼ ਵਿੱਚ ਜਾਣਾ, ਕਿਵੇਂ ਜਾਣਾ, ਉੱਥੇ ਕੀ ਦੁੱਖ ਮਿਲਣਗੇ, ਕੀ ਸੁੱਖ ਮਿਲਣਗੇ,
ਉਸ ਦਾ ਕੋਈ ਗਿਆਨ ਨਹੀਂ ਹੈ।
ਸਭ ਨਰਕ ਜਾਵੇ ਇਹ ਦੁੱਖ ਸਹੀ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਬਾਲਾ ਜੀ, ਇਸ ਦੇਸ਼ ਦੇ ਸਾਰੇ ਲੋਕ ਨਰਕਾਂ ਨੂੰ ਜਾਣਗੇ ਜੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ।
ਪੇਖੇ ਕਿਕਦਾਰ ਉਦਾਰ ਤਹਾਂ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾਤਾ ਸਤਿਗੁਰੂ ਜੀ ਨੇ ਜਦ ਅਜਿਹੇ ਨਾਮ ਤੋਂ ਹੀਣੇ ਪੁਰਸ਼ਾਂ ਦੇ ਦੇਸ਼ ਨੂੰ ਦੇਖਿਆ ਤੇ ਇਸ ਦੇਸ਼ ਨੂੰ ਸਤਸੰਗਤੀ ਬਣਾਉਣ ਵਾਸਤੇ ਪਰਮੇਸ਼ਰ ਦੇ ਲੜ ਲਾਉਣ ਵਾਸਤੇ ਪਹੁੰਚ ਗਏ।
ਕਿਦਾਰ ਉਦਾਰ ਤਹਾਂ।
ਤਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਜ਼ਿਮੀਂਦਾਰ ਦਾ ਸ੍ਰੇਸ਼ਟ ਜੋ ਖੇਤ ਸੀ ਹੈ ਤੇ ਸਾਰੇ ਖੇਤ ਉਸ ਇਲਾਕੇ ਦੇ ਵਿੱਚ ਜਿਹੜੇ ਸਨ ਉਹ ਕੋਈ ਉੱਚਾ ਆ ਕੋਈ ਨੀਵਾਂ ਆ ਤੇ ਪਾਣੀ ਦਾ ਪ੍ਰਬੰਧ ਕੋਈ ਨਹੀਂ ਹੈ ਇਸ ਦੇਸ਼ ਵਿੱਚ ਤੇ ਸਾਰੇ ਉਸ ਮੀਂਹ ਦੇ ਆਸਰੇ ਮੇਗਲ ਦੇ ਆਸਰੇ ਤੇ ਹੀ ਆਪਣੀ ਖੇਤੀ ਪਾਲਦੇ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਉੱਜਲ ਖੇਤ ਸ੍ਰੇਸ਼ਟ ਖੇਤ ਵੇਖਿਆ ਉਸ ਖੇਤ ਵਿੱਚ ਪਹੁੰਚ ਗਏ।
ਗੁਰ ਬੈਠ ਗਏ ਤੜਤਾ ਹੀ ਜਹਾਂ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਸ ਖੇਤ ਦੇ ਕਿਨਾਰੇ ਤੇ ਇੱਕ ਦਰਖਤ ਦੇ ਹੇਠਾਂ ਆਪਣਾ ਟਿਕਾਣਾ ਬਣਾ ਲਿਆ।
ਇਕੱਠਾ ਕਰ ਈਂਧਨ ਧੂਮ ਕੀਓ।
ਸਤਿਗੁਰੂ ਮਹਾਰਾਜ ਜੀ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇੱਥੋਂ ਸੁੱਕੀਆਂ ਲੱਕੜਾਂ ਜਿਹੜੀਆਂ ਉਹ ਇਕੱਠੀਆਂ ਕਰਕੇ ਲਿਆਓ, ਕਿਉਂਕਿ ਫਕੀਰੀ ਲਿਬਾਸ ਸੀ ਤੇ ਉਹੋ ਜਿਹਾ ਹੀ ਢੰਗ ਵਰਤਣਾ ਪੈਣਾ ਸੀ ਇਹਨਾਂ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ। ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਕਹਿੰਦੇ ਅਸੀਂ ਲੱਕੜਾਂ ਇਕੱਠੀਆਂ ਕਰ ਲਿਆਂਦੀਆਂ ਸੁੱਕੀਆਂ ਤੇ ਮਹਾਰਾਜ ਨੇ ਧੂਣਾ ਲਾ ਲਿਆ।
ਦਰਵੇਸ਼ ਬੇਸ਼ ਸਰੀਰ ਲਿਓ।
ਆਪਣੇ ਸਰੀਰ ਦੇ ਉੱਪਰ ਵੀ ਮਹਾਰਾਜ ਜੀ ਨੇ ਜਿਹੜਾ ਲਿਬਾਸ ਸੀ ਉਹ ਫਕੀਰਾਂ ਵਾਲਾ ਦਰਵੇਸ਼ਾਂ ਵਾਲਾ ਧਾਰਨ ਕੀਤਾ ਹੋਇਆ ਸੀ।
ਇਸ ਦੇਸ਼ ਪੁਰੀ ਤਹੁਤੀ ਜੋ ਸੁਣੋ।
ਫਿਰ ਜਿਹੜੀ ਇਸ ਨਗਰ ਦੇ ਵਿੱਚ ਜੋ ਵਾਰਤਾ ਹੋਈ ਹੈ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਭਾਈ ਬਾਲਾ ਜੀ ਦੀ ਰਸਨਾ ਤੋਂ ਕਹਾ ਰਹੇ ਨੇ ਕਿ ਇਸ ਤਰੀਕੇ ਦੇ ਨਾਲ ਜੋ ਹੋਈ ਆ ਉਹ ਸਤਸੰਗੀ ਜਨੋ ਸੁਣੋ।
ਸ਼ਿਤ ਪਾਲਕ ਪੂਜਹਿ ਰਾਮ ਮਨੋ।
ਫਿਰ ਜਿਹੜਾ ਇਸ ਦੇਸ਼ ਦਾ ਰਾਜਾ ਸੀ ਉਹਨਾਂ ਤੇ ਹੀ ਸਾਰੇ ਲੋਕ ਨਿਰਭਰ ਸਨ, ਕਿਉਂਕਿ ਇਸ ਰਾਜੇ ਨੇ ਇੰਦਰ ਦੇ ਜਿਹੜੇ ਮੰਤਰ ਸਨ ਉਹ ਸਿੱਧ ਕੀਤੇ ਹੋਏ ਸਨ ਤੇ ਜਦੋਂ ਪਬਲਿਕ ਆ ਕਰਕੇ ਇਸ ਰਾਜੇ ਨੂੰ ਮੰਨਦੀ ਭੇਟਾ ਦਿੰਦੀ ਇਸਦੇ ਚਰਨਾਂ ਤੇ ਆ ਕੇ ਨਮਸਕਾਰਾਂ ਕਰਦੀ ਤੇ ਇਹ ਰਾਜਾ ਪ੍ਰਸੰਨ ਹੋ ਕੇ ਮੰਤਰ ਪੜ੍ਹਦਾ ਤੇ ਮੀਂਹ ਪੈ ਜਾਣਾ ਤੇ ਲੋਕਾਂ ਨੇ ਇਹਨੂੰ ਹੀ ਰੱਬ ਸਮਝਿਆ ਸੀ ਕਿ ਇਹੀ ਰੱਬ ਹੈ ਤੇ ਸਾਰੇ ਜਾਣੇ ਇਸੇ ਨੂੰ ਰੱਬ ਸਮਝ ਕਰਕੇ ਤੇ ਆਪਣੇ ਸ਼ਿਤਪਾਲ ਰਾਜੇ ਦੀ ਪੂਜਾ ਕਰਦੇ ਸਨ।
ਵਰਖਾ ਜਬ ਚਾਹੇ ਖੇਤ ਹਿਤੰ।
ਜਦੋਂ ਚਾਹੁੰਦੇ ਸਨ ਕਿ ਖੇਤਾਂ ਦੇ ਵਿੱਚ ਵਰਖਾ ਦਾ ਪਾਣੀ ਮਿਲੇ ਉਸੇ ਵਕਤ।
ਜਬ ਜਾਚਹਿ ਜਾਏ ਸਹਾ ਨਿਰਪਤਮ।
ਔਰ ਜਦੋਂ ਹੀ ਪਾਣੀ ਦੀ ਮੰਗ ਹੁੰਦੀ ਹੈ ਪਾਣੀ ਦੀ ਜ਼ਰੂਰਤ ਹੁੰਦੀ ਹੈ ਤੇ ਰਾਜੇ ਦੇ ਪਾਸ ਚਲੇ ਜਾਂਦੇ ਤੇ ਪਾਣੀ ਦੀ ਮੰਗ ਕਰ ਲੈਂਦੇ।
ਮੁਖ ਜਾਵ ਸੁਰੇਸ਼ ਨਰੇਸ਼ ਕਰੇ।
ਫਿਰ ਜਿਹੜਾ ਨਰੇਸ਼ ਰਾਜਾ ਸੀ ਆਪਣੇ ਮੁਖ ਤੋਂ ਮੰਤਰਾਂ ਦਾ ਜਾਪ ਪੜਨ ਲੱਗ ਜਾਂਦਾ।
ਜਾਂ ਮੰਤਰ ਪੜੇ ਵਰਖਾ ਸੋ ਪਰੈ।
ਜਦੋਂ ਉਸ ਇੰਦਰ ਦੇ ਜਿਹੜੇ ਮੰਤਰ ਸਿੱਧ ਕੀਤੇ ਹੋਏ ਸਨ ਉਹ ਮੰਤਰ ਪੜਦਾ ਤੇ ਉਸ ਵਕਤ ਜਿਹੜੀ ਬਾਰਿਸ਼ ਸੀ ਮੀਂਹ ਪੈਣਾ ਸ਼ੁਰੂ ਹੁੰਦਾ।
ਕ੍ਰਿਸ਼ ਕਾਰਜ ਹੋਏ ਨਿਭਾਏ ਅਸੰਗ।
ਇਸ ਤਰੀਕੇ ਦੇ ਨਾਲ ਜਿਹੜਾ ਕ੍ਰਿਸ਼ ਖੇਤੀ ਦਾ ਕਾਰਜ ਸੀ ਉਹ ਰਾਜਾ ਮੰਤਰ ਪੜ ਕੇ ਮੀਂਹ ਪਵਾ ਕੇ ਤੇ ਪੂਰਾ ਕਰ ਦਿੰਦਾ।
ਬਿਨ ਭੂਪ ਲਖੈ ਨਹਿ ਔਰ ਕਿਸੰ।
ਬਿਨਾਂ ਰਾਜੇ ਤੋਂ ਇਸ ਦੇਸ਼ ਦੇ ਲੋਕ ਹੋਰ ਕਿਸੇ ਨੂੰ ਕੋਈ ਨਹੀਂ ਸਨ ਜਾਣਦੇ, ਨਾ ਕਿਸੇ ਸਾਧੂ ਮਹਾਤਮਾ ਫਕੀਰ ਨੂੰ ਜਾਣਦੇ ਸਨ, ਨਾ ਰੱਬ ਹੀ ਜਾਣਦੇ ਸਨ ਕਿ ਰੱਬ ਵੀ ਕੋਈ ਸ਼ੈ ਹੈਗੀ ਹੈ। ਇਸ ਵਾਸਤੇ ਉਹ ਰਾਜੇ ਤੇ ਹੀ ਨਿਰਭਰ ਸਨ।
ਜਿਸ ਬਾਸਰ ਤੇ ਗੁਰ ਬੈਠ ਗਏ।
ਜਿਸ ਦਿਨ ਤੋਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਮੁਨਾਫਕ ਦੇਸ਼ ਵਿੱਚ ਜਾ ਕਰਕੇ ਬਿਰਾਜੇ ਨੇ
ਤਾਂ ਤੇ ਜਲ ਮੇਘ ਨਾ ਫੇਰ ਪਏ।
ਤਦੋਂ ਤੋਂ ਉਸ ਮੇਘਲਾ ਨੇ ਇੱਕ ਵੀ ਬੂੰਦ ਧਰਤੀ ਤੇ ਨਹੀਂ ਸੁੱਟੀ, ਕਿਉਂਕਿ ਗਰੀਬ ਨਿਵਾਜ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸੇ ਤੇ ਪਖੰਡ ਨੂੰ ਦੂਰ ਕਰਨ ਵਾਸਤੇ ਗਏ ਸਨ। ਹੁਣ ਰਾਜੇ ਨੇ ਬਥੇਰੇ ਯਤਨ ਕਰਨੇ ਨੇ ਕਿ ਮੀਂਹ ਪੈ ਜਾਵੇ, ਪਰ ਮੀਂਹ ਕਿਵੇਂ ਪਵੇ? ਦੀਨ ਦੁਨੀਆਂ ਦੇ ਮਾਲਕ ਤਾਂ ਆਪ ਇਸ ਦੇਸ਼ ਵਿੱਚ ਜਾ ਕਰਕੇ ਬੈਠੇ ਹਨ।
ਕ੍ਰਿਸ਼ ਸੂਕ ਚਲੀ ਬਿਨ ਨੀਰ ਜਬੈ।
ਬਿਨਾਂ ਪਾਣੀ ਤੋਂ ਜਦੋਂ ਸਾਰੇ ਜ਼ਿਮੀਂਦਾਰਾਂ ਦੀ ਖੇਤੀ ਸੁੱਕ ਚੱਲੀ
ਸਾਰ ਲੋਕ ਗਏ ਨਿਰਪਾਸ ਤਬੈ।
ਜਦੋਂ ਸਾਰੇ ਲੋਕ ਇਕੱਠੇ ਹੋ ਕਰਕੇ ਰਾਜੇ ਦੇ ਪਾਸ ਪਹੁੰਚੇ
ਵਰਖਾ ਬਿਨ ਸੂਕਤ ਖੇਤ ਹਰੇ।
ਔਰ ਜਾ ਕੇ ਕਿਹਾ ਕਿ ਰਾਜਨ ਸਾਡੇ ਸਾਰੇ ਖੇਤ ਜਿਹੜੇ ਨੇ ਉਹ ਪਾਣੀ ਬਿਨਾਂ ਪਾਣੀ ਤੋਂ ਸੁੱਕਦੇ ਜਾ ਰਹੇ ਹਨ।
ਕਹੋ ਵਾਗ ਤਰਾ ਪਰਮੇਹੋ ਪਰੇ।
ਔਰ ਆਪ ਹੁਣ ਤੁਸੀਂ ਆਪਣੇ ਮੁੱਖ ਤੋਂ ਮੰਤਰਾਂ ਦਾ ਜਾਪ ਪੜੋ ਤੇ ਧਰਤੀ ਦੇ ਉੱਪਰ ਮੀਂਹ ਪਵੇ ਤੇ ਸਾਡੀ ਜਿਹੜੀ ਫਸਲ ਹੈ ਉਹ ਹਰੀ ਭਰੀ ਹੋਵੇ।
ਸੁਣ ਭੂਪ ਉਚਾਰਨ ਮੰਤਰ ਕੀਓ।
ਤਦੋਂ ਸੁਣ ਕਰਕੇ ਸਾਰੇ ਲੋਕਾਂ ਦੀਆਂ ਬੇਨਤੀਆਂ ਨੂੰ ਤੇ ਜਿਹੜਾ ਰਾਜਾ ਸੀ ਉਸਨੇ ਆਪਣੇ ਮੁਖ ਤੋਂ ਉਹ ਇੰਦਰ ਦੇ ਸਿੱਧ ਕੀਤੇ ਹੋਏ ਮੰਤਰ ਪੜ੍ਹਨੇ ਸ਼ੁਰੂ ਕੀਤੇ।
ਕਹਿ ਬੈਣ ਉਹਨਾਂ ਮੇਹੋ ਪਯੋ।
ਔਰ ਬੜੇ ਵਾਰੀ ਇਸਨੇ ਉਹ ਮੰਤਰ ਦੁਬਾਰਾ ਦੁਬਾਰਾ ਜਾਪ ਕੀਤਾ ਪਰ ਉਹ ਮੀਂਹ ਨਾ ਪਿਆ। ਇਸਨੇ ਫਿਰ ਮਨ ਵਿੱਚ ਸੋਚਿਆ ਕਿ ਕੋਈ ਕਸਰ ਰਹਿ ਗਈ ਹੋਏਗੀ। ਬੜੇ ਯਤਨ ਕਰਦਾ ਰਿਹਾ, ਬੜੇ ਤਰੀਕਿਆਂ ਦੇ ਨਾਲ ਮੰਤਰ ਪੜ੍ਹੇ ਪਰ ਇੱਕ ਵੀ ਬੂੰਦ ਜਿਹੜੀ ਧਰਤੀ ਤੇ ਨਾ ਡਿੱਗੀ।
ਨਰਤੀ ਸਰਬਾਸੁਰ ਫੇਰ ਗਏ।
ਤੀਸਰਾ ਦਿਨ ਹੋ ਗਿਆ, ਤਿੰਨ ਦਿਨ ਹੋ ਗਏ ਇਸ ਨੂੰ ਮੰਤਰ ਪੜ੍ਹਦਿਆਂ ਨੂੰ। ਤੀਸਰੇ ਦਿਨ ਫਿਰ ਜ਼ਿਮੀਂਦਾਰਾਂ ਨੇ ਜਾ ਕਰਕੇ ਰਾਜੇ ਦੇ ਤਰਲੇ ਕੱਢੇ ਕਿ ਮਹਾਰਾਜ ਸਾਡੀ ਤਾਂ ਖੇਤੀ ਸੁੱਕ ਚੱਲੀ ਹੈ ਤੇ ਤੁਸੀਂ ਹੁਣ ਮੰਤਰਾਂ ਦਾ ਜਾਪ ਕਰੋ। ਤੇ ਇਸ ਵੇਲੇ ਰਾਜੇ ਨੇ ਫਿਰ ਮੰਤਰ ਪੜ੍ਹਨੇ ਸ਼ੁਰੂ ਕੀਤੇ।
ਸਭ ਲੋਕ ਚਾਹੇ ਨਹਿਮੇ ਹੋ ਪਏ,
ਔਰ ਸਾਰੇ ਲੋਕ ਚਾਹੁੰਦੇ ਨੇ ਕਿ ਸਾਡੀ ਜਿਹੜੀ ਖੇਤੀ ਆ ਉਹ ਸੁੱਕ ਜਾਣੀ ਹੈ ਤੇ ਮੀਂਹ ਪੈ ਜਾਵੇ। ਉਹ ਰਾਜੇ ਦੇ ਮਹਿਲਾਂ ਵਿੱਚ ਜਾ ਕਰਕੇ ਬੈਠ ਗਏ ਕਿ ਕਿਰਪਾ ਕਰੋ ਮੀਂਹ ਪਾ ਦਿਓ। ਤੇ ਰਾਜਾ ਬਥੇਰੇ ਯਤਨ ਕਰਦਾ ਮੀਂਹ ਪੈਣ ਵਾਸਤੇ, ਪਰ ਮੀਂਹ ਦੀ ਇੱਕ ਵੀ ਬੂੰਦ ਨਾ ਪਵੀ।
ਉਪਚਾਰ ਨਾ ਕੂਪ ਨਦੀ ਜਲ ਕੋ।
ਫਿਰ ਉਸ ਖੇਤੀ ਨੂੰ ਹਰਿਆ ਭਰਿਆ ਕਰਨ ਵਾਸਤੇ ਕਵੀ ਜੀ ਕਹਿੰਦੇ ਕਿ ਹੋਰ ਕੋਈ ਸਾਧਨ ਵੀ ਨਹੀਂ ਸੀ, ਨਾ ਤੇ ਲਾਗੇ ਕੋਈ ਨਦੀ ਵਗਦੀ ਹੈ ਕਿ ਉਥੋਂ ਪਾਣੀ ਖਿੱਚਿਆ ਜਾਵੇ, ਤੇ ਨਾ ਹੀ ਕੋਈ ਤਲਾਬ ਖੂਹ ਹੈ ਉੱਥੇ ਕਿ ਜਿਸ ਦੇ ਵਿੱਚੋਂ ਪਾਣੀ ਕੱਢ ਕੇ ਤੇ ਖੇਤੀ ਨੂੰ ਦਿੱਤਾ ਜਾਵੇ। ਕੇਵਲ ਇੱਕੋ ਹੀ ਇੱਕ ਆਸਰਾ ਸੀ ਉਸ ਮੇਘਲਾ ਦਾ। ਫਿਰ ਇੱਕੋ ਹੀ ਇਸ ਮਹੀ ਤਲ ਧਰਤੀ ਨੂੰ ਆਸਰਾ ਸੀ ਉਸ ਆਕਾਸ਼ ਦੇ ਵਿੱਚੋਂ ਬੱਦਲਾਂ ਦਾ ਕਿ ਉਥੋਂ ਪਾਣੀ ਡਿੱਗੇਗਾ ਤੇ ਇਹ ਧਰਤੀ ਜਿਹੜੀ ਹਰਿਆਵਲਤਾ ਵਿੱਚ ਆਵੇਗੀ।
ਸੁਣ ਭੂਪ ਕਹੇ ਨਹਿ ਚਿੰਤ ਕਰੋ।
ਤੇ ਜਦੋਂ ਰਾਜਾ ਪਬਲਿਕ ਦੀਆਂ ਗੱਲਾਂ ਸੁਣਦਾ ਤੇ ਇਸ ਵੇਲੇ ਧੀਰਜ ਦਿੰਦਾ ਕਿ ਤੁਸੀਂ ਕੋਈ ਚਿੰਤਾ ਕਰਦੇ ਹੋ, ਇੰਨੇ ਚਿਰ ਤੋਂ ਮੈਂ ਮੰਤਰ ਪੜ੍ਹ ਕੇ ਜੇ ਮੀਂਹ ਪਵਾ ਕੇ ਤੁਹਾਡੀ ਖੇਤੀ ਪੈਦਾ ਕਰ ਸਕਦਾ ਤੇ ਹੁਣ ਕੀ ਹੋਇਆ, ਅਜੇ ਤੇ ਤਿੰਨ ਦਿਨ ਹੀ ਹੋਏ ਆ, ਮੈਂ ਮੰਤਰਾਂ ਦਾ ਜਾਪ ਕਰਾਂਗਾ ਮੀਂਹ ਪਵਾ ਦੇਵਾਂਗਾ।
ਵਰਖਾ ਵਰਖਾ ਔਰ ਨੀਰ ਤਰੋ।
ਔਰ ਮੈਂ ਮੰਤਰਾਂ ਦਾ ਜਾਪ ਪੜ੍ਹ ਕੇ ਤੇ ਦੇਖਿਓ ਕਿੰਨਾ ਮੀਂਹ ਪਵਾਉਂਦਾ ਤੇ ਪਾਣੀ ਪਾਣੀ ਕਰ ਦੇਣਾ ਖੇਤਾਂ ਦੇ ਵਿੱਚ, ਤੇ ਤੁਸੀਂ ਕੋਈ ਚਿੰਤਾ ਕਰਦੇ ਹੋ?
ਤਾਂ ਮਾਨਵ ਜੋ ਨਜੈਨ ਗਏ।
ਫਿਰ ਜਿਹੜੇ ਮਨੁੱਖ ਉਸ ਰਾਜੇ ਦੇ ਮਹਿਲਾਂ ਵਿੱਚ ਗਏ ਹੋਏ ਸਨ,
ਉਹਨ ਦਿਓਸ਼ ਜੇ ਸ਼ੇਸ਼ਾਤ ਬਤੀਤ ਗਏ,
ਔਰ ਉਸ ਦਿਨ ਤਾਂ ਵਾਪਸ ਆ ਗਏ, ਰੋਜ਼ ਜਾ ਕਰਕੇ ਰਾਜੇ ਦੇ ਮਹਿਲਾਂ ਚੋਂ ਹੋ ਕੇ ਵਾਪਸ ਆ ਜਾਣਾ। ਇਸ ਤਰ੍ਹਾਂ ਤਰੀਕੇ ਦੇ ਨਾਲ ਕਰਦਿਆਂ ਕਰਦਿਆਂ 6-7 ਦਿਨ ਬਤੀਤ ਹੋ ਗਏ, ਪਰ ਮੀਂਹ ਨਾ ਪਵੇ।
ਬਹੁ ਵਾਰ ਅਰਾਦ ਅਰਹੋ ਅਗਮਗਵਾ।
ਬੜੀ ਵਾਰ ਰਾਜੇ ਨੇ ਉਸ ਇੰਦਰ ਨੂੰ ਅਰਾਧਨਾ ਕੀਤਾ, ਮੰਤਰ ਪੜ੍ਹਨੇ ਕੀਤੇ।
ਨਿਰਪਤੇ ਨਹਿ ਬੂੰਦ ਪਰੇ ਲਗਵਾ।
ਪਰ ਰਾਜੇ ਤੋਂ ਇੱਕ ਨਿੱਕੀ ਜੀ ਬੂੰਦ ਵੀ ਲਗਵਾ, ਇੱਕ ਨਿੱਕੀ ਜੀ ਬੂੰਦ ਵੀ ਧਰਤੀ ਦੇ ਉੱਪਰ ਨਾ ਡਿੱਗ ਸਕੀ।
ਪਰ ਧੀਰ ਟਰਾ ਨਰ ਚਿੰਤ ਗਹੇ।
ਬੜੀ ਧੀਰਜ ਦਿੰਦਾ ਲੋਕਾਂ ਨੂੰ, ਪਰ ਲੋਕਾਂ ਨੂੰ ਧੀਰਜ ਕਿੱਥੇ ਆਵੇ, ਜਿਹੜੀ ਖੇਤੀ ਸੀ ਉਹ ਤਾਂ ਸਾਰੀ ਕੁਮਲਾਉਂਦੀ ਜਾਂਦੀ ਹੈ।
ਚਲੇ ਨਾ ਉਪਾਵਿਆ ਹੈ,
ਹੋਰ ਤਾਂ ਕੋਈ ਯਤਨ ਨਹੀਂ ਹੁੰਦਾ, ਸਾਰੀ ਖੇਤੀ ਸੁੱਕਦੀ ਜਾਂਦੀ ਹੈ।
ਜੇ ਖੇਤ ਸਮੀਪ ਗੁਰੂ ਬਰਦਾ।
ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸ੍ਰੇਸ਼ਟ ਬਦਲ ਨੂੰ ਦੇਣ ਵਾਲੇ ਆਪ ਖੇਤ ਵਿੱਚ ਬਿਰਾਜੇ ਹੋਏ ਸਨ।
ਇਹ ਮਾਲਕ ਆਏ ਬਸੂਰ ਸਦਾ।
ਉਸ ਖੇਤ ਦਾ ਜਿਹੜਾ ਮਾਲਕ ਸੀ ਉਹ ਹਮੇਸ਼ਾ ਹੀ ਰੋਜ਼ਾਨਾ ਆਪਣੇ ਖੇਤ ਵੱਲ ਚੱਕਰ ਮਾਰਦਾ ਸੀ, ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਦੇ ਖੇਤ ਵਿੱਚ ਬੈਠੇ ਹੋਏ ਨੇ। ਤੇ ਜਦ ਇਹ ਆਪਣੇ ਚਿਹਰੇ ਨੂੰ ਉਦਾਸ ਕਰਕੇ ਝੂਰਦਾ ਹੋਇਆ ਉਸ ਖੇਤ ਵਿੱਚ ਆਇਆ।
ਘੜਕੀ ਲਾਕੇ ਗੁਰਬੈਨ ਪਨੰਗ।
ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਭ ਦੇ ਘਟਾਂ ਘਟਾਂ ਦੀ ਜਾਣਨ ਵਾਲੇ ਨੇ, ਇਸ ਕਿਸਾਨ ਦੀ ਹਿਰਦੇ ਦੀ ਜਾਣ ਕਰਕੇ ਮਹਾਰਾਜ ਜੀ ਨੇ
ਕਿਤ ਮੈਂ ਬਹੁ ਚਿੰਤ ਪਯੋ ਬਿਮਨਮ।
ਔਰ ਕੀ ਵੇਖਿਆ ਕਿ ਆਪਣੇ ਹਿਰਦੇ ਦੇ ਵਿੱਚ ਬੜੀ ਚਿੰਤਾ ਦੇ ਸਹਿਤ ਹੈ ਤੇ ਬੜਾ ਘਬਰਾਇਆ ਹੋਇਆ ਹੈ।
ਕਹੋ ਕਾਰਨ ਕੌਣ ਤੁਮੈ ਦੁਖ ਕੋ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਪੁੱਛ ਲਿਆ ਕਿ ਪ੍ਰੇਮੀਆ ਤੈਨੂੰ ਕੀ ਗੱਲ ਹੈ ਕਿ ਤੂੰ ਬੜਾ ਉਦਾਸ ਜਿਹਾ, ਚਿਹਰਾ ਤੇਰਾ ਮੁਰਝਾਇਆ ਹੋਇਆ, ਲੱਗਦਾ ਕਿ ਤੈਨੂੰ ਬੜੀ ਹੀ ਚਿੰਤਾ ਨੇ ਘੇਰਿਆ ਹੋਇਆ ਹੈ।
ਦਲਗੀਰ ਦੇਖੋ ਨਾ ਖੁਸ਼ੀ ਮੋਹ ਕੋ।
ਕਿਉਂਕਿ ਤੇਰੇ ਮੁਖ ਦੇ ਉੱਪਰ ਕੋਈ ਖੁਸ਼ੀ ਦੀ ਲਹਿਰ ਨਹੀਂ ਹੈ, ਤੇਰੇ ਤਾਂ ਮੁਖ ਦੇ ਉੱਪਰ ਜਿਹੜੀਆਂ ਨਿਸ਼ਾਨੀਆਂ ਪ੍ਰਗਟ ਹੋ ਰਹੀਆਂ ਨੇ ਉਹ ਤਾਂ ਦੁੱਖ ਦੀਆਂ ਹੀ ਹਨ।
ਸੁਣ ਸੰਤ ਕਹੋ ਬਿਰਥਾ ਮਨ ਕੀ।
ਇਸ ਵੇਲੇ ਉਹ ਕਿਸਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕਹੇ ਬਚਨਾਂ ਨੂੰ ਸੁਣ ਕਰਕੇ ਕਹਿਣ ਲੱਗਾ, ਸੰਤ ਜੀ ਜਿਹੜੀ ਮੇਰੀ ਮਨ ਦੀ ਹਾਲਤ ਹੈ ਨਾ ਉਹ ਤੁਸੀਂ ਸੁਣਨਾ ਕਰੋ।
ਸਭ ਆਸਤ ਜੀ ਜਗ ਜੀਵਨ ਕੀ।
ਕਿਉਂਕਿ ਹੁਣ ਤੇ ਆਸਾ ਹੀ ਮੁੱਕ ਗਈ ਹੈ ਕਿ ਸੰਸਾਰ ਦੇ ਉੱਪਰ ਜੀਵਨ ਕਿਵੇਂ ਰਹੇਗਾ, ਜਿਸ ਦੇ ਕੋਲ ਅਨਾਜ ਨਾ ਰਹੇ ਉਸਨੇ ਖਾਣਾ ਕੀ ਹੈ, ਜੇ ਖਾਵੇਗਾ ਨਹੀਂ ਤੇ ਜੀਉਂਦਾ ਕਿਵੇਂ ਰਹੇਗਾ। ਇਸ ਵਾਸਤੇ ਉਹ ਸਾਰੇ ਦੇਸ਼ ਦੇ ਵਿੱਚ ਕੇਵਲ ਪਾਣੀ ਦਾ ਸਾਧਨ ਇੱਕ ਇੰਦਰੀ ਸੀ, ਬੱਦਲ ਹੀ ਸਨ, ਜੇ ਮੀਂਹ ਪੈਂਦਾ ਤੇ ਤਾਂ ਫਸਲ ਹੁੰਦੀ ਹੈ, ਜੇ ਫਸਲ ਹੁੰਦੀ ਹੈ ਤੇ ਉਹ ਜੀਵ ਉਹ ਰੋਜ਼ੀ ਕਮਾ ਕਰਕੇ ਤੇ ਫਿਰ ਆਪਣਾ ਪੇਟ ਭਰਦੇ ਸਨ। ਤੇ ਕਹਿਣ ਲੱਗਾ, ਸੰਤ ਜੀ ਹੁਣ ਤਾਂ ਜੀਵਨ ਦੀ ਆਸਾ ਹੀ ਮੁੱਕ ਗਈ ਆ, ਹੋਰ ਆਪਣੀ ਬਿਰਥਾ ਕੀ ਸੁਣਾਵਾ।
ਵਰਖਾ ਨਾ ਪਰੇ ਇੰਦੁਰ ਪੇਸ਼ ਪਰਾ।
ਕਿਉਂਕਿ ਜੇ ਮੀਂਹ ਨਾ ਪਿਆ ਤੇ ਇੱਥੇ ਤਾਂ ਬਹੁਤ ਵੱਡਾ ਕਾਲ ਪੈ ਜਾਵੇਗਾ, ਇੱਥੇ ਤਾਂ ਲੋਕਾਂ ਦੀ ਹਾਲਤ ਵਿਗੜ ਜਾਣੀ ਹੈ, ਕਿਸੇ ਨੇ ਖਾਣਾ ਕੀ ਹੈ, ਦੇਖਿਓ ਇੱਥੇ ਮੌਤਾਂ ਹੀ ਮੌਤਾਂ ਹੋਣਗੀਆਂ।
ਕਿਰਖ ਸੂਕ ਚਲੀ ਬਿਨ ਨੀਰ ਤਰਾ।
ਕਿਉਂਕਿ ਬਿਨਾਂ ਪਾਣੀ ਤੋਂ ਸਾਰੀ ਜਿਹੜੀ ਖੇਤੀ ਆ ਸੁੱਕਦੀ ਜਾ ਰਹੀ ਹੈ।
ਜੁਤ ਭੂ ਪ੍ਰਜਾ ਸਭ ਚਿੰਤ ਕਰੇ।
ਰਾਜੇ ਦੇ ਸਮੇਤ ਜਿੰਨੀ ਪ੍ਰਜਾ ਸਾਰੀ ਚਿੰਤਾ ਦੇ ਸਹਿਤ ਹੋਈ ਪਈ ਹੈ।
ਨਾ ਪਾਏ ਉਪਾਏ ਜੇ ਤੀਰ ਤਰੇ।
ਕਿਉਂਕਿ ਹੁਣ ਕੋਈ ਵੀ ਜਿਹੜਾ ਸਾਧਨ ਹੈ ਉਪਚਾਰ ਹੈ ਉਹ ਨਹੀਂ ਹੋ ਰਿਹਾ, ਇਸ ਵਾਸਤੇ ਕਿਸੇ ਨੂੰ ਵੀ ਧੀਰਜ ਨਹੀਂ ਆਉਂਦੀ। ਹਰੇਕ ਨੇ ਧੀਰਜ ਨੂੰ ਛੱਡਿਆ ਹੋਇਆ ਹੈ।
ਕਹਿ ਸ਼੍ਰੀ ਗੁਰਪੁਰਬ ਕੌਣ ਬਿਦੰ।
ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਫਿਰ ਤੂੰ ਇਹ ਗੱਲ ਦੱਸ ਕੇ ਪਹਿਲਾਂ ਕਿਹੜਾ ਸਾਧਨ ਵਰਤਦੇ ਸੀ ਕਿ ਪਾਣੀ ਆ ਜਾਂਦਾ ਸੀ?
ਜਹ ਤੇ ਬਰਖੇ ਜਲ ਧਾਰ ਅਦੰ।
ਜਿਸ ਕਰਕੇ ਉਸ ਬੱਦਲਾਂ ਦੇ ਵਿੱਚੋਂ ਜਾਂ ਇਹ ਧਰਤੀ ਦੇ ਉੱਪਰ ਜਿੱਥੇ ਪਾਣੀ ਆਉਂਦਾ ਸੀ, ਫਸਲ ਹਰੀ ਭਰੀ ਹੁੰਦੀ ਸੀ, ਉਹ ਕਿਹੜਾ ਸਾਧਨ ਵਰਤਿਆ ਕਰਦੇ ਸੀ?
ਸੁਣ ਸੰਤ ਆਦ ਭੋਪਾਲ ਕਹੇ।
ਇਸ ਵੇਲੇ ਉਹ ਜ਼ਿਮੀਦਾਰ ਕਹਿਣ ਲੱਗਾ ਕਿ ਹੇ ਮਹਾਤਮਾ ਜੀ, ਜਿਹੜਾ ਸਾਡਾ ਰਾਜਾ ਹੈ ਨਾ, ਆਦ ਕਾਲ ਤੋਂ ਹੀ ਇਹਨਾਂ ਦੇ ਵਿੱਚੋਂ ਜਿਹੜਾ ਤੁਰਿਆ ਆਉਂਦਾ, ਉਹੀ ਮੰਤਰਾਂ ਦਾ ਜਾਪ ਕਰਕੇ ਤੇ ਮੀਂਹ ਪਵਾਇਆ ਕਰਦਾ ਸੀ।
ਵਰਖਾ ਸੁਪਰ ਜਬ ਚਾਹ ਅਹੇ।
ਜਦੋਂ ਹੀ ਸਾਨੂੰ ਚਾਹਨਾ ਹੁੰਦੀ ਸੀ ਕਿ ਅਸੀਂ ਆਪਣੀ ਖੇਤੀ ਨੂੰ ਪਾਣੀ ਦੇਣਾ, ਤੇ ਅਸੀਂ ਰਾਜੇ ਨੂੰ ਜਾ ਕਰਕੇ ਬੇਨਤੀ ਕਰ ਦਿਆ ਕਰਦੇ ਸਾਂ, ਤੇ ਰਾਜਾ ਮੰਤਰ ਪੜ੍ਹ ਦਿਆ ਕਰਦਾ, ਤੇ ਉਹ ਮੰਤਰ ਪੜ੍ਹਨ ਦੇ ਨਾਲ ਹੀ ਬੱਦਲ ਬਣ ਜਾਂਦੇ, ਬੱਦਲਾਂ ਵਿੱਚੋਂ ਮੀਂਹ ਪੈ ਜਾਂਦਾ, ਖੇਤੀ ਹਰੀ ਭਰੀ ਹੋ ਜਾਂਦੀ ਸੀ।
ਬਹੁਵਾਰ ਕਹਿਓ ਅਬ ਨਾਹ ਪਰੈ।
ਪਰ ਹੁਣ ਤਾਂ ਕਈ ਦਿਨ ਹੋ ਗਏ ਨੇ, ਰਾਜੇ ਨੇ ਬੜੀ ਵਾਰ ਉਸ ਇੰਦਰ ਦੇ ਮੰਤਰ ਪੜ੍ਹੇ ਨੇ, ਪਰ ਇੱਕ ਵੀ ਬੂੰਦ ਧਰਤੀ ਤੇ ਨਹੀਂ ਡਿੱਗੀ ਹੈ।
ਵਿਪਰੀਤ ਭਈ ਨਹ ਬੈਨ ਫੁਰੈ।
ਕਿਉਂਕਿ ਹੁਣ ਤਾਂ ਕਿਸੇ ਨੂੰ ਕੋਈ ਵੀ ਗੱਲ ਨਹੀਂ ਆਉਂਦੀ, ਹੁਣ ਤਾਂ ਉਹ ਕਾਰਜ ਉਲਟ ਹੋ ਗਿਆ ਕਿ ਇੰਨੇ ਮੰਤਰਾਂ ਦੇ ਪੜ੍ਹਨ ਦੇ ਬਾਵਜੂਦ ਵੀ ਇੱਕ ਵੀ ਬੂੰਦ ਨਹੀਂ ਡਿੱਗੀ, ਤੇ ਹੁਣ ਮਨ ਦੇ ਵਿੱਚ ਚਿੰਤਾ ਹੀ ਚਿੰਤਾ, ਗੱਲ ਕਿਸੇ ਨੂੰ ਕੀ ਆਉਣੀ ਹੈ?
ਲੱਖ ਰੀਤ ਕੁਰੀਤ ਬਣੀ ਦੁਚਿੱਤੀ।
ਇਸ ਵਾਸਤੇ ਇਸ ਰੀਤੀ ਨੂੰ ਕੁਰੀਤੀ ਦੇਖ ਕਰਕੇ ਤੇ ਮਨ ਦੇ ਅੰਦਰ ਦੁਚਿੱਤੀ ਬਣ ਗਈ ਹੈ, ਸਾਨੂੰ ਹੁਣ ਸ਼ੰਕਾ ਹੋ ਗਈ ਹੈ, ਅਸੀਂ ਹੁਣ ਸੋਗ ਦੇ ਸਹਿਤ ਹੋ ਗਏ ਹਾਂ ਕਿ ਅਸੀਂ ਜਿਉਂਦੇ ਕਿਵੇਂ ਰਹਾਂਗੇ ਜੇ ਅਨਾਜ ਹੀ ਪੈਦਾ ਨਾ ਹੋ ਸਕਿਆ।
ਛਿਤਪਾਲ ਆਨਨ ਕਾਂਤੀ।
ਇਸ ਵਾਲੇ ਜਿਹੜਾ ਛਿਤਪਾਲ ਹੈ, ਉਹ ਤਾਂ ਆਪਣੇ ਮੁਖ ਦੇ ਵਿੱਚੋਂ ਕਈ ਵਾਰ ਮੰਤਰਾਂ ਦਾ ਜਾਪ ਪੜ੍ਹ ਰਿਹਾ ਹੈ, ਪਰ ਇੰਦਰ ਦੇ ਕੰਨ ਤੇ ਕੋਈ ਵੀ ਜੂ ਨਹੀਂ ਛਰਕਦੀ, ਉਸਨੇ ਇੱਕ ਵੀ ਬੂੰਦ ਧਰਤੀ ਦੇ ਉੱਪਰ ਨਹੀਂ ਪਾਈ ਹੈ।
ਗੁਰਵਾਕਹੇ ਕਰਤਾਰ ਭਜੋ।
ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਆ ਜ਼ਿਮੀਦਾਰ ਘਬਰਾਉਂਦਾ ਕਿਉਂ ਆ? ਉਸ ਮਾਲਕ ਦਾ, ਪਰਮੇਸ਼ਵਰ ਦਾ ਨਾਮ ਸਿਮਰ, ਜੇ ਉਹ ਮਾਲਕ ਨੂੰ ਯਾਦ ਕਰੇਗਾ, ਇਹ ਖੇਤੀ ਤਾਂ ਕੀ ਤੇਰੀ ਹਿਰਦੇ ਦੀ ਜਿਹੜੀ ਖੇਤੀ ਇਹ ਵੀ ਕੁਮਲਾਈ ਪਈ ਹੈ, ਜੇ ਨਾਮ ਸਿਮਰਨ ਕਰਨ ਲੱਗ ਜਾਵੇਗਾ, ਵਾਹਿਗੁਰੂ ਕਹੇਗਾ ਹਿਰਦੇ ਤੋਂ, ਤੇ ਤੇਰੀ ਹਿਰਦੇ ਦੀ ਵੀ ਜਿਹੜੀ ਖੇਤੀ ਆ ਉਹ ਹਰੀ ਭਰੀ ਹੋ ਜਾਵੇਗੀ। ਇਹ ਤਾਂ ਜਿਹੜੀ ਪ੍ਰਤੱਖ ਖੇਤੀ ਹੈ, ਇਹ ਤਾਂ ਮਾਲਕ ਦੇ ਉਸ ਪਰਮੇਸ਼ਰ ਦੀ ਦ੍ਰਿਸ਼ਟੀ ਦੇ ਨਾਲ ਹੀ ਸਾਰੀ ਹਰੀ ਭਰੀ ਹੋ ਜਾਣੀ ਹੈ। ਜੇ ਤੂੰ ਵਾਹਿਗੁਰੂ ਕਵੇਂ, ਦੇਖੀ ਕਿਵੇਂ ਪਾਣੀ ਪਾਣੀ ਹੁੰਦਾ, ਤੂੰ ਇੱਕ ਵਾਰੀ ਉਸ ਕਰਤਾਰ ਦਾ ਸਿਮਰਨ ਤਾਂ ਕਰ।
ਛਿਤਪਾਲ ਕੀ ਸ਼ਰਧਾ ਸੋ ਤਜੋ।
ਜਿਹੜੀ ਉਸ ਰਾਜੇ ਦੇ ਉੱਪਰ ਸ਼ਰਧਾ ਰੱਖ ਕਰਕੇ, ਰੱਬ ਸਮਝ ਕਰਕੇ ਪੂਜਦੇ ਹੋ ਨਾ, ਉਹ ਉਸਦੀ ਹਿਰਦੇ ਦੇ ਵਿੱਚੋਂ ਸ਼ਰਧਾ ਜਿਹੜੀ ਉਹ ਛੱਡ ਦੇਵੋ।
ਬਹੁ ਵਾਰ ਪਰੇ ਤਰਮੇ ਹੋ ਮਹਾ।
ਔਰ ਬਹੁਤੀ ਵਾਰ ਜਿਹੜਾ ਉਸਦਾ ਤੁਸੀਂ ਵਾਰ ਵਾਰ ਨਾਮ ਲੈਂਦੇ ਹੋ, ਉਸੇ ਦੇ ਜਾ ਕੇ ਪੈਰ ਮਨਾਉਂਦੇ ਹੋ, ਉਸੇ ਦੀ ਪੂਜਾ ਕਰਦੇ ਹੋ, ਉਹ ਛੱਡ ਦੇਵੋ।
ਅਤ ਹੋਵਹਿ ਅੰਨ ਜਿਤੋ ਜੇ ਚਾਹਾਂ।
ਜੇ ਤੁਸੀਂ ਵਾਰ ਬਹੁ ਵਾਰ ਪਰੇ ਧਰਮੇ ਹੋ ਮਹਾ, ਜੇ ਤੁਸੀਂ ਚਾਹੁੰਦੇ ਹੋ ਨਾ ਕਿ ਧਰਤੀ ਦੇ ਉੱਪਰ ਬਹੁਤਾ ਪਾਣੀ ਪਵੇ, ਤੇ ਫਿਰ ਇੱਕ ਵਾਰੀ ਆਪਣੇ ਮੁਖ ਤੋਂ ਵਾਹਿਗੁਰੂ ਕਹਿ ਦਿਓ। ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗੀ ਜੀਵਾਂ ਦੀ ਕਲਿਆਣ ਕਰਨ ਵਾਸਤੇ ਕੋਈ ਨਵਾਂ ਹੀ ਢੰਗ ਅਪਣਾਉਂਦੇ ਨੇ, ਜਿੱਥੇ ਵੀ ਗਏ ਕੋਈ ਨਵੀਂ ਯੁਗਤੀ ਅਪਣਾ ਕਰਕੇ ਉਪਦੇਸ਼ ਦਿੱਤਾ ਔਰ ਕਰਤਾਰ ਦੇ ਲੜ ਲਾਇਆ। ਇੱਥੇ ਮੀਂਹ ਨਹੀਂ ਪੈਂਦਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇਹੀ ਯੁਗਤੀ ਅਪਣਾ ਲਈ ਕਿ ਇੱਥੇ ਬਿਨਾਂ ਪਾਣੀ ਤੋਂ ਜਿਹੜੀ ਖੇਤੀ ਆ ਉਹ ਕਮਲਾਉਂਦੀ ਜਾ ਰਹੀ ਹੈ, ਤੇ ਇਹਨਾਂ ਨੂੰ ਕਰਤਾਰ ਦੇ ਨਾਲ ਕਿਵੇਂ ਜੋੜਨਾ, ਜੋ ਕਰਤਾਰ ਤੋਂ ਭੁੱਲੇ ਹੋਏ ਨੇ ਰੱਬ ਦੇ ਨਾਲ ਕਿਵੇਂ ਜੋੜਨਾ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਵਾਰੀ ਮੁੱਖ ਤੋਂ ਪਰਮੇਸ਼ਰ ਦਾ ਨਾਮ ਲੈ ਤੇ ਜਿੰਨਾ ਮੀਂਹ ਕਹੋਗੇ ਓਨਾ ਹੀ ਪੈ ਜਾਊਗਾ।
ਅਤ ਹੋਵੇ ਅੰਨ ਜਿਤੋ ਜੇ ਚਾਹਾਂ।
ਫਿਰ ਜਿੰਨਾ ਅਨਾਜ ਚਾਹੋਗੇ ਇਸ ਧਰਤੀ ਦੇ ਵਿੱਚੋਂ ਪੈਦਾ ਹੋਇਆ ਕਰੇਗਾ।
ਕਰਤਾਰ ਸੁਕੋ ਤੇ ਧਾਮ ਕਹਾਂ।
ਤੇ ਉਹ ਜ਼ਿਮੀਦਾਰ ਸੁਣ ਕੇ ਹੈਰਾਨ ਹੋ ਗਿਆ ਕਿ ਕਰਤਾਰ ਕੌਣ ਆ, ਕਿਉਂਕਿ ਕਦੇ ਪਤਾ ਹੀ ਨਹੀਂ ਸੀ ਕਿ ਕਰਤਾਰ ਨਾਮ ਦਾ ਵੀ ਕੋਈ ਰੱਬ ਹੈਗਾ ਆ ਜਾਂ ਉਸ ਦਾ ਨਾਮ ਆ। ਤੇ ਉਹ ਮੰਨ ਕੇ ਹੱਕਾ ਬੱਕਾ ਰਹਿ ਗਿਆ ਕਿ ਮਹਾਰਾਜ ਕਰਤਾਰ ਸੁਕੋ ਕਿ ਤੇ ਧਾਮ ਕਹਾਂ, ਉਹ ਕਰਤਾਰ ਕੌਣ ਆ ਤੇ ਉਸ ਦਾ ਘਰ ਕਿੱਥੇ ਆ, ਕਿਸ ਦੇਸ਼ ਵਿੱਚ ਰਹਿੰਦਾ ਹੈ?
ਨਾ ਕਾਨ ਸੁਣਿਓ ਨਾ ਨੈਣ ਲਹਾ।
ਔਰ ਨਾ ਹੀ ਅਸੀਂ ਕਦੇ ਪਹਿਲਾਂ ਆਪਣੇ ਕੰਨਾਂ ਦੇ ਵਿੱਚ ਸੁਣਿਆ ਕਿ ਕਰਤਾਰ ਕੌਣ ਆ, ਨਾ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ।
ਇਸ ਦੇਸ਼ ਕਬੇ ਨਾ ਆਏ ਰਹਾ।
ਔਰ ਨਾ ਹੀ ਕਦੇ ਉਹ ਮੁਨਾਫਕ ਦੇਸ਼ ਦੇ ਵਿੱਚ ਕਰਤਾਰ ਚੱਲ ਕੇ ਆਇਆ ਹੈ।
ਮਹਿਦਾਨ ਕਿਸੂ ਤੇ ਦੀਨ ਆਹਾ।
ਔਰ ਨਾ ਹੀ ਕਿਸੇ ਨੂੰ ਉਸਨੇ ਦਾਤਾ ਬਣ ਕੇ ਦਾਨ ਦਿੱਤਾ ਹੈ, ਨਾ ਹੀ ਕਿਸੇ ਨੂੰ ਦੇਖਿਆ ਕਿ ਉਹ ਗਰੀਬਾਂ ਦੀ ਪ੍ਰਤਿਪਾਲਣਾ ਕਰਦਾ ਹੋਵੇਗਾ, ਕਿਉਂਕਿ ਉਹ ਤਾਂ ਸਮਝਦਾ ਸੀ ਕਿ ਕੋਈ ਬੰਦਾ ਹੀ ਹੋਵੇਗਾ, ਕੋਈ ਰਾਜਾ ਹੋਵੇਗਾ ਜਿਸ ਦਾ ਨਾਮ ਕਰਤਾਰ ਆ। ਇਸ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪੁੱਛਦਾ ਕਿ ਉਸ ਦਾ ਦੇਸ਼ ਕਿਹੜਾ, ਉਹ ਕਿੱਥੇ ਰਹਿੰਦਾ, ਉਹ ਕਿਹੋ ਜਿਹਾ ਹੈ, ਅਸੀਂ ਤਾਂ ਆਪਣੀ ਕਦੇ ਆਪਣੀ ਅੱਖਾਂ ਨਾਲ ਦੇਖਿਆ ਹੀ ਨਹੀਂ, ਨਾ ਅਸੀਂ ਕੰਨਾਂ ਵਿੱਚ ਹੀ ਸੁਣਿਆ। ਕਿਰਪਾ ਕਰਕੇ ਉਹ ਦੱਸੋ ਕਿ ਉਹ ਹੈ ਕੌਣ ਹੈ?
ਬਿਖਸੇ ਮੁਖ ਸ੍ਰੀ ਪ੍ਰਭ ਬੈਨ ਕਹਾ।
ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੁਸਕੁਰਾ ਪਏ ਕਿ ਕੈਸੇ ਭੋਲੇ ਭਾਲੇ ਲੋਕ ਨੇ, ਇਹਨਾਂ ਨੂੰ ਇਹ ਵੀ ਨੀ ਪਤਾ ਕਿ ਰੱਬ ਕੌਣ ਆ। ਇਹ ਪੁੱਛਦੇ ਨੇ ਉਹ ਕਿਹੋ ਜਿਹਾ ਹੈ, ਕਿੱਥੇ ਰਹਿੰਦਾ, ਕਿਹੜੇ ਦੇਸ਼ ਵਿੱਚ ਰਹਿੰਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੇ ਮੁਸਕਰਾਉਂਦਿਆਂ ਹੋਇਆ ਉਸ ਜ਼ਿਮੀਦਾਰ ਨੂੰ ਉਪਦੇਸ਼ ਦਿੱਤਾ।
ਸਭ ਹੀ ਘਟ ਪੂਰਨ ਵਿਆਹ ਪ੍ਰਹ।
ਸਤਿਗੁਰੂ ਮਹਾਰਾਜ ਕਹਿੰਦੇ ਉਹ ਸਾਰਿਆਂ ਘਟਾਂ ਘਟਾਂ ਦੇ ਵਿੱਚ ਪਰਿਪੂਰਨ ਹੋ ਰਿਹਾ। ਉਸਦਾ ਕੋਈ ਦੇਸ਼ ਨਹੀਂ ਹੈ, ਇਹ ਨਹੀਂ ਕੋਈ ਇੱਕੋ ਦੇਸ਼ ਵਿੱਚ ਰਹਿੰਦਾ ਜਾਂ ਉਸਦਾ ਕੋਈ ਰੂਪ ਹੈ ਕੋਈ ਰੰਗ ਹੈ, ਉਹ ਸਾਰੀਆਂ ਜਗ੍ਹਾ ਦੇ ਵਿੱਚ ਹੈ। ਸਗਲ ਬਨਸਪਤ ਮਹਿਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘੱਟ ਘੱਟ ਮਾਧੋ ਜੀ ਆ। ਉਹ ਸਾਰੀਆਂ ਥਾਵਾਂ ਦੇ ਉੱਪਰ ਰਮਿਆ ਹੋਇਆ ਹੈ। ਇਸ ਵਾਸਤੇ ਉਸਦਾ ਕੋਈ ਆਪਣਾ ਵੱਖਰਾ ਦੇਸ਼ ਨਹੀਂ, ਵੱਖਰਾ ਆਕਾਰ ਵੱਖਰਾ ਰੂਪ ਨਹੀਂ ਹੈ।
ਸਿਮਰੇ ਉਰ ਹਾਜ਼ਰ ਹੋ ਸਦਾ।
ਜਿਹੜਾ ਵੀ ਉਸਦਾ ਸਿਮਰਨ ਕਰਦਾ, ਜਿਸ ਥਾਂ ਤੇ ਬੈਠ ਕੇ ਕਰਦਾ, ਜਿਸ ਦੇਸ਼ ਵਿੱਚ ਕਰਦਾ, ਉੱਥੇ ਜਾ ਕੇ ਹਾਜ਼ਰ ਹੋ ਜਾਂਦਾ, ਕਿਉਂਕਿ ਰੱਬ ਤਾਂ ਅੰਦਰ ਹੀ ਹੈ। ਸਾਰੀਆਂ ਜਗ੍ਹਾ ਦੇ ਉੱਪਰ ਹੈ, ਚਾਰੇ ਖਾਣੀਆਂ ਦੁਆਰਾ ਜੋ ਸ੍ਰਿਸ਼ਟੀ ਬਣਾਈ ਹੈ, ਚਾਰੇ ਖਾਣੀਆਂ ਦੇ ਵਿੱਚ ਹੀ ਉਹ ਸਮਾਇਆ ਹੋਇਆ। ਤੇ ਜਿਹੜਾ ਵੀ ਉਸਦਾ ਸਿਮਰਨ ਕਰਦਾ ਉਸਦੇ ਹਿਰਦੇ ਵਿੱਚੋਂ ਹੀ ਸਿਖਿਆਤ ਹੋ ਜਾਂਦਾ ਹੈ। ਇਸ ਵਾਸਤੇ ਕੋਈ ਰੱਬ ਦੂਰ ਨਹੀਂ। ਜਹ ਜਹ ਪੇਖੋ ਤਹ ਹਜੂਰ, ਦੂਰ ਕਤਹ ਨਾ ਜਾਈ, ਰਵ ਰਹੇ ਆ ਸਰਬਤਰ ਮੈਂ, ਮਨ ਸਦਾ ਤੇ ਆਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨ ਸਜਾਏ ਜੋ ਨਿਮਕ ਮਹਿ ਸੋ ਅਲਪ ਸੁਖ ਭਨੀਐ। ਜਿਹੜਾ ਇੱਕ ਨਿਮਕ ਦੇ ਮਾਤਰ ਵਿੱਚ ਸੁਖ ਨਾਸ ਹੋ ਜਾਣ ਵਾਲਾ, ਉਹ ਕਾਹਦਾ ਸੁਖ ਹੈ? ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦਾ ਸਿਮਰਨ ਕਰੋ ਜੋ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਨੇੜੇ ਨਾ ਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਉਹ ਪਰਮੇਸ਼ਰ ਸਾਰੀਆਂ ਥਾਵਾਂ ਦੇ ਉੱਪਰ ਰਮਿਆ ਹੋਇਆ ਹੈ।
ਭਗਵੰਤ ਅਨੰਤ ਨਾਇਕ ਦਾ,
ਕਿਉਂਕਿ ਉਹ ਪਰਮੇਸ਼ਰ ਕਿਸੇ ਥਾਂ ਦੇ ਉੱਪਰ ਚੱਲ ਕਰਕੇ ਨਹੀਂ ਆਉਂਦਾ, ਜਾਂ ਉਸਦਾ ਕੋਈ ਆਪਣਾ ਵੱਖਰਾ ਸਥਾਨ ਨਹੀਂ। ਜਿਸ ਜਗ੍ਹਾ ਦੇ ਉੱਪਰ ਜੀਵ, ਕੋਈ ਪਸ਼ੂ ਪੰਛੀ ਜਾਨਵਰ ਜੜ ਜੰਗਮ ਹੈ, ਸਾਰੀਆਂ ਥਾਵਾਂ ਤੇ ਉਹ ਆਪ ਹੀ ਸਾਰੇ ਰੂਪ ਹੋ ਕਰਕੇ ਵਿਚਰ ਰਿਹਾ ਹੈ। ਅਨੇਕ ਹੈ ਫਿਰ ਏਕ ਹੈ, ਹੈ ਇੱਕ ਹੀ ਹੈ ਪਰ ਉਹ ਅਨੇਕਾਂ ਸਰੂਪਾਂ ਦੇ ਵਿੱਚ ਹੋ ਕਰਕੇ ਵਿਚਰਦਾ ਹੈ। ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸ ਰਾਜੇ ਨੂੰ ਉਪਦੇਸ਼ ਦਿੰਦੇ ਨੇ।
ਪਾਦੜੀ ਚੰਦ ਜੋ ਜੜ ਜੰਗਮ ਕੋ ਦੇਤ ਦਾਨ,
ਜਿਹੜਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਸ ਸ੍ਰਿਸ਼ਟੀ ਦੇ ਵਿੱਚ, ਜਾਂ ਜਿਹੜੇ ਜੜ ਜੀਵ ਨੇ, ਜਿਹੜੇ ਚੱਲ ਫਿਰ ਨਹੀਂ ਸਕਦੇ, ਜਿਵੇਂ ਪਰਬਤ ਹੋਏ, ਦਰਖਤ ਹੋਏ, ਪੱਥਰ ਹੋਏ, ਇਹ ਚੱਲ ਨਹੀਂ ਸਕਦੇ, ਤੇ ਜਿਹੜੇ ਜੰਗਮ ਚੱਲਣ ਫਿਰਨ ਵਾਲੇ, ਤੁਰਨ ਫਿਰਨ ਵਾਲੇ, ਉਹ ਸਾਰਿਆਂ ਨੂੰ ਉਹ ਰੋਜੀ ਦਾ ਦਾਨ ਦਿੰਦਾ, ਸਵਾਸਾਂ ਦਾ ਦਾਨ ਦਿੰਦਾ ਹੈ, ਪਦਾਰਥਾਂ ਦਾ ਦਾਨ ਦਿੰਦਾ ਹੈ, ਅਨੇਕਾਂ ਪ੍ਰਕਾਰਾਂ ਦੀਆਂ ਉਹ ਦਾਤਾਂ ਦੇ ਰਿਹਾ ਹੈ।
ਜਿਹ ਦੇਵ ਦੈਂਤ ਜਾਚੈ ਮਹਾਨ,
ਜਿਸ ਤੋਂ ਦੇਵਤੇ ਵੀ ਦੈਂਤ ਵੀ ਇਹ ਮਹਾਨ ਦਾਤਾ ਮੰਗਦੇ ਹਨ।
ਬ੍ਰਹਿਮੰਡ ਖੰਡ ਜਨ ਸਿਰਜ ਦੀਨ,
ਜਿਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਨੌ ਖੰਡ ਤੇ ਕਰੋੜਾਂ ਹੀ ਬ੍ਰਹਿਮੰਡ ਸਿਰਜੇ ਹੋਏ ਨੇ।
ਤੇ ਸਿਮਰ ਹੋਏ ਸਭ ਕਸ਼ਟ ਸ਼ੀਨ,
ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਦੇ ਨਾਲ ਇਹ ਜਿਹੜੇ ਸਾਰੇ ਕਸ਼ਟ ਨੇ ਉਹ ਦੂਰ ਹੋ ਜਾਂਦੇ ਨੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਬਾਰ ਬਾਰ ਇਹੀ ਉਪਦੇਸ਼ ਦਿੰਦੇ ਨੇ ਕਿ ਗੁਰਮੁਖੋ ਸਤਸੰਗਤ ਕਰਿਆ ਕਰੋ, ਸਿਮਰਨ ਕਰਿਆ ਕਰੋ, ਉਸ ਮਾਲਕ ਨੂੰ ਯਾਦ ਰੱਖੋ, ਭਲੇ ਕਰਮ ਕਰੋ, ਤੋ ਤੁਹਾਡੀ ਪਰਮੇਸ਼ਰ ਦੇ ਨਾਲ ਸਾਂਝ ਬਣ ਜਾਵੇ, ਪਰਮੇਸ਼ਰ ਦੀ ਅਭੇਦਤਾ ਮਿਲ ਜਾਵੇ। ਪਰ ਜੀਵ ਇਸ ਸੰਸਾਰ ਦੇ ਵਿੱਚ ਆ ਕਰਕੇ ਸਿੱਖਿਆ ਲੈਣ ਦੇ ਬਾਵਜੂਦ ਵੀ ਬਾਰ ਬਾਰ ਸਤਸੰਗਤ ਵੀ ਹੁੰਦੀ ਹੈ, ਗੁਰਸਿੱਖੀ ਦਾ ਪ੍ਰਚਾਰ ਵੀ ਹੁੰਦਾ ਹੈ। ਜਦੋਂ ਤੋਂ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਲਿਆ, ਜਨਮ ਤੋਂ ਲੈ ਕਰਕੇ ਹੁਣ ਤੱਕ ਇਹੀ ਉਪਦੇਸ਼, ਇਹੀ ਪ੍ਰਚਾਰ ਹੁੰਦਾ ਆ ਰਿਹਾ। ਪਰ ਜੋ ਅੱਜ ਮਹਾਨ ਦਿਹਾੜਾ, ਸ਼ਹੀਦੀ ਦਿਹਾੜਾ, ਜੋ ਸ੍ਰੀ ਨਨਕਾਣਾ ਸਾਹਿਬ ਜਿੱਥੇ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੋਇਆ, ਸੋ ਉਹ ਸ਼ਹੀਦੀ ਸਮਾਗਮ ਅੱਜ ਥਾਵਾਂ ਥਾਵਾਂ ਤੇ ਸਰਬੱਤ ਸੰਗਤਾਂ ਮਨਾ ਰਹੀਆਂ ਨੇ। ਉਸ ਬਾਰੇ ਵੀ ਆਪਾਂ ਥੋੜੀ ਜਿਹੀ ਵਿਚਾਰ ਕਰ ਲਈਏ ਕਿ 1917 ਦੇ ਵਿੱਚ ਪਹਿਲਾਂ ਵੀ ਉੱਥੇ ਗੁਰਸਿੱਖੀ ਦਾ ਪ੍ਰਚਾਰ ਹੁੰਦਾ ਸੀ ਔਰ ਉੱਥੇ ਦਾ ਪ੍ਰਬੰਧ ਗੁਰਸਿੱਖਾਂ ਦੇ ਕੋਲ ਸੀ, ਪਰ ਸਮਾਂ ਆ ਜਾਣ ਤੇ ਉਹ ਮਹੰਤ ਨਰੈਣੂ ਦੇ ਕੋਲ ਆ ਗਿਆ। ਮਹੰਤ ਨਰੈਣੂ ਨੇ ਉਸ ਸਥਾਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਹੁਣ ਸੀ ਉਹ ਐਬੀ ਤੇ ਵੈਲੀ ਨਾਮ ਮਹੰਤ ਰਖਾ ਲਿਆ, ਬੇਅੰਤ ਆਪਣੇ ਨਾਲ ਉਸਨੇ ਆਪਣੇ ਗੁੰਡੇ ਰੱਖ ਲਏ ਤੇ ਉਸ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਨਮ ਅਸਥਾਨ ਦਾ ਕਬਜ਼ਾ ਕਰਕੇ ਤੇ ਉੱਥੇ ਮੁਜੇਰੇ ਲਗਾਉਣ ਲੱਗ ਪਿਆ, ਵੇਸਵਾਂ ਨਚਾਉਣੀਆਂ, ਸ਼ਰਾਬਾਂ ਪੀਣੀਆਂ, ਮਾਸ ਖਾਣੇ, ਉਸ ਸਥਾਨ ਦੀ ਐਸੋ ਜੀ ਦੁਰਦਸ਼ਾ ਕਰ ਦਿੱਤੀ। ਜਦ ਇਸ ਗੱਲ ਦਾ ਪਤਾ ਪੰਥ ਨੂੰ ਲੱਗਾ ਕਿ ਮਹੰਤ ਨਰੈਣੂ ਨੇ ਇਸ ਜਗ੍ਹਾ ਦੇ ਉੱਪਰ ਮੁਜੇਰੇ ਕਰਨੇ ਸ਼ੁਰੂ ਕਰ ਦਿੱਤੇ ਨੇ, ਸ਼ਰਾਬਾਂ ਪੀਣੀਆਂ ਸ਼ੁਰੂ ਕਰ ਦਿੱਤੀਆਂ ਨੇ। ਅਤੇ ਇਸ ਵੇਲੇ ਸੋ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਅਤੇ ਭਾਈ ਕਰਤਾਰ ਸਿੰਘ ਜੀ ਚੱਬਰ, ਇਹਨਾਂ ਨੇ ਆਪਸ ਦੇ ਵਿੱਚ ਮਿਲ ਕਰਕੇ ਅਤੇ ਸ਼੍ਰੋਮਣੀ ਕਮੇਟੀ ਦੇ ਨਾਲ ਮਿਲ ਕਰਕੇ ਇੱਕ ਗੁਰਮਤਾ ਕੀਤਾ। ਗੁਰਮਤਾ ਕਰਕੇ ਅਤੇ ਇਹ ਮਨ ਇਹ ਗੁਰਮਤਾ ਕਰਕੇ ਇੱਕ ਫੈਸਲਾ ਕੀਤਾ ਗਿਆ ਕਿ ਉਹ ਮਹੰਤ ਨਰੈਣੂ ਨੂੰ ਇੱਕ ਉਪਦੇਸ਼ ਭੇਜਿਆ ਜਾਵੇ ਕਿ ਤੂੰ ਆਪਣੇ ਜੀਵਨ ਨੂੰ ਸਾਫ਼ ਬਣਾ ਲੈ ਔਰ ਇਸ ਸਥਾਨ ਦੇ ਉੱਪਰ ਕਿਸੇ ਪ੍ਰਕਾਰ ਦਾ ਵੀ ਇਹੋ ਜਿਹਾ ਉਪੱਦਰ ਨਾ ਕਰ। ਪਰ ਜਦੋਂ ਇਹ ਗੁਰਮਤਾ ਹੋਇਆ ਤਾਂ ਇਸ ਵੇਲੇ ਇਹ ਦੀਵਾਨ ਸਜਾਏ ਗਏ, ਮਨ ਵਿੱਚ ਇਹ ਵਿਚਾਰਾਂ ਸਭ ਦੇ ਇਹੀ ਆਉਂਦੀਆਂ ਸਨ ਕਿ ਜੇ ਮਹੰਤ ਨਰੈਣੂ ਉੱਥੋਂ ਨਿਕਲੀ ਜਾਵੇ ਤਾਂ ਚੰਗਾ ਆ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਸਥਾਨ ਆ ਅਤੇ ਉਹ ਪਵਿੱਤਰ ਸਥਾਨ ਆ ਅਤੇ ਉਹ ਜੇ ਅਜਿਹੇ ਸਥਾਨ ਦੀ ਉੱਪਰ ਅਜਿਹੀ ਦੁਰਦਸ਼ਾ ਨਹੀਂ ਹੋਣੀ ਚਾਹੀਦੀ। ਪਰ ਜਿਹੜੀਆਂ ਸਿੱਖ ਕੌਮ ਦੀਆਂ ਸਰਮੌਰ ਹਸਤੀਆਂ ਹੁੰਦੀਆਂ ਨੇ ਉਹੀ ਇਹੀ ਜਿਹੇ ਕਾਰਜ ਜਿਹੜੇ ਨੇ ਉਹ ਆਪ ਅੱਗੇ ਲੱਗ ਕੇ ਕਰ ਸਕਦੇ ਨੇ। ਜਦ ਗੁਰਮਤਾ ਹੋ ਹੀ ਗਿਆ ਤੇ ਮਨ ਦੇ ਅੰਦਰ ਸਭ ਦੀ ਇਹ ਜਿਹੜੀ ਭਾਵਨਾ ਸੀ ਉਹ ਤਾਂ ਬਰਕਰਾਰ ਕੀ ਹੋਣੀ ਸੀ, ਇਹ ਫੈਸਲਾ ਕੀਤਾ ਗਿਆ ਕਿ 4-5 ਮਾਰਚ ਨੂੰ ਉਸ ਸਥਾਨ ਦੇ ਉੱਪਰ ਇੱਕ ਦੀਵਾਨ ਲਗਾਇਆ ਜਾਵੇ ਤੇ ਉਸ ਦੀਵਾਨ ਦੇ ਵਿੱਚ ਇਹ ਉਸ ਨੂੰ ਸੁਣਾਇਆ ਜਾਵੇ ਕਿ ਤੂੰ ਆਪ ਆਪਣਾ ਸੁਧਾਰ ਕਰ ਔਰ ਇਸ ਸਥਾਨ ਨੂੰ ਪਵਿੱਤਰਤਾ ਦਾ ਦਰਜਾ ਦੇ, ਪਵਿੱਤਰ ਰੱਖ, ਇਹੋ ਜਿਹੇ ਮਜੇਰੇ ਨਾ ਬਣਾ, ਸ਼ਰਾਬਾਂ ਨਾ ਪੀ। ਪਰ ਜਦੋਂ ਇਸ ਗੱਲ ਦਾ, ਇਸ ਕਾਨਫਰੰਸ ਦਾ, ਇਸ ਦੀਵਾਨ ਦਾ ਪਤਾ ਉਸ ਮਹੰਤ ਨਰੈਣੂ ਨੂੰ ਲੱਗ ਗਿਆ ਤੇ ਉਸ ਨੇ ਸੰਤ ਸੇਵਕ, ਇੱਕ ਅਖਬਾਰ ਨਿਕਲਦੀ ਸੀ ਲਾਹੌਰ ਤੋਂ, ਉਸ ਦੇ ਵਿੱਚ ਸ਼ਰੇਆਮ ਲਿਖ ਦਿੱਤਾ ਕਿ ਜੇ ਇੱਥੇ ਨਨਕਾਣਾ ਸਾਹਿਬ ਦੀ ਧਰਤੀ ਤੇ ਇਸ ਸਥਾਨ ਤੇ ਕੋਈ ਵੀ ਸਿੱਖ ਆ ਗਿਆ ਉਸ ਦੀ ਮਿੱਝ ਕੱਢ ਦਿੱਤੀ ਜਾਊਗੀ। ਜਦੋਂ ਪੰਥ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਤੇ ਭਾਈ ਕਰਤਾਰ ਸਿੰਘ ਜੀ ਝੱਬਰ, ਇਹਨਾਂ ਨੇ ਗੁਰਮਤਾ ਕੀਤਾ, ਲਾਇਲਪੁਰ ਵਿਖੇ ਦੀਵਾਨ ਸਜਾ ਕੇ ਪੰਥ ਦੀ ਇਕੱਤਰਤਾ ਕੀਤੀ ਔਰ ਇਹ ਗੁਰਮਤਾ ਕਰ ਦਿੱਤਾ ਗਿਆ ਕਿ ਮਿੱਥੇ ਹੋਏ ਸਮੇਂ ਤੋਂ ਪਹਿਲਾਂ ਚਲਿਆ ਜਾਣਾ ਚਾਹੀਦਾ ਹੈ ਕਿ ਜਿੱਥੇ 4-5-6 ਮਾਰਚ ਨੂੰ ਅਸੀਂ ਜਾ ਕਰਕੇ ਨਨਕਾਣਾ ਸਾਹਿਬ ਦੇ ਵਿੱਚ ਦੀਵਾਨ ਸਜਾਉਣੇ ਸਨ, ਹੋਵੇ ਨਾ ਕਿ ਉਸ ਸਮੇਂ ਤੋਂ ਪਹਿਲਾਂ ਹੀ ਜਨਵਰੀ ਦੇ ਵਿੱਚ ਜਾਂ ਫਰਵਰੀ ਦੇ ਵਿੱਚ ਇਹ ਜਿਹੜਾ ਸਮਾਗਮ ਹੈ ਉਹ ਕੀਤਾ ਜਾਵੇ ਤੇ ਉੱਥੇ ਜਾ ਕਰਕੇ ਤੇ ਮਹੰਤ ਨਰੈਣੂ ਨੂੰ ਸੁਧਾਰ ਦੀਆਂ ਗੱਲਾਂ ਦੱਸੀਆਂ ਜਾਣ। ਉਧਰ ਇਹ ਮਹੰਤ ਨਰੈਣੂ ਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਨੇ ਪਹਿਲਾਂ ਆ ਜਾਣਾ, ਉਸਨੇ ਮੁਸਲਮਾਨਾਂ ਦਾ ਇਕੱਠ ਕਰ ਲਿਆ ਤੇ ਆਪਣੇ ਕੋਲ ਗੁੰਡੇ ਭਰਤੀ ਕਰ ਲਏ, ਫਿਰ ਜੰਗੀ ਸਾਜੋ ਸਮਾਨ ਇਕੱਤਰ ਕਰ ਲਿਆ, ਮਨ ਵਿੱਚ ਇਹ ਵਿਚਾਰ ਕਰ ਲਈ ਕਿ ਜਿੰਨੇ ਵੀ ਇੱਥੇ ਆਏ ਸਾਰਿਆਂ ਨੂੰ ਗੁਰਮਤ ਦੇ ਸੱਦੇ ਦੇ ਤੌਰ ਤੇ ਅੰਦਰ ਬੁਲਾ ਕਰਕੇ ਤੇ ਦਰਵਾਜ਼ੇ ਬੰਦ ਕਰ ਦੇਣੇ ਆ ਤੇ ਫਿਰ ਜਿੰਨੇ ਅੰਦਰ ਆ ਗਏ ਸਾਰਿਆਂ ਨੂੰ ਮਾਰ ਮੁਕਾ ਦੇਣਾ। ਹੁਣ ਇਸ ਗੱਲ ਦਾ ਪਤਾ ਜਿਹੜਾ ਸੀ ਉਹ ਪਹਿਲਾਂ ਤਾਂ ਪੰਥ ਨੂੰ ਨਾ ਲੱਗ ਸਕਿਆ। ਇਧਰੋਂ ਜਿਹੜਾ ਭਾਈ ਲਛਮਣ ਸਿੰਘ ਦੀ ਧਾਰੋਵਾਲੀ ਸੀ ਇਹਨਾਂ ਨੇ ਤੇ ਭਾਈ ਕਰਤਾਰ ਸਿੰਘ ਦੀ ਝੱਬਰ ਨੇ ਆਪੋ ਆਪਣੇ ਜਥੇ ਲੈ ਕਰਕੇ ਤੇ ਸ੍ਰੀ ਨਨਕਾਣਾ ਸਾਹਿਬ ਜਾਣ ਨੂੰ ਫੈਸਲਾ ਕਰ ਲਿਆ। ਜਦ ਪੰਥ ਨੂੰ ਪਤਾ ਲੱਗ ਗਿਆ ਕਿ ਮਹੰਤ ਨਰੈਣੂ ਨੇ ਇਹ ਮਨ ਦੇ ਅੰਦਰ ਖੋਟੀ ਨੀਤੀ ਜਿਹੜੀ ਉਹ ਅਪਣਾ ਲਈ ਹੈ ਕਿ ਜਿੰਨੇ ਆਏ ਦਰਵਾਜ਼ੇ ਬੰਦ ਕਰਕੇ ਮਾਰ ਮੁਕਾ ਦੇਣੇ ਆ, ਤੇ ਇਸ ਵੇਲੇ 20 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਨੇ ਆਪਣਾ ਜਥਾ ਜਿਹੜਾ ਸੀ ਉਹ ਤੋਰ ਲਿਆ। ਰਾਤ ਦੇ ਸਮੇਂ ਤੁਰੇ, ਜਦ ਇਹ ਸ੍ਰੀ ਨਨਕਾਣਾ ਸਾਹਿਬ ਦੇ ਪਾਸ ਪਹੁੰਚੇ ਤੇ ਉਸ ਵੇਲੇ ਜਿਹੜਾ ਭਾਈ ਦਲੀਪ ਸਿੰਘ ਜੀ ਸੀ ਸਨ ਉਹਨਾਂ ਨੇ ਮਨ ਦੇ ਅੰਦਰ ਜਦੋਂ ਵਿਚਾਰ ਕੀਤੀ ਕਿ ਭਾਈ ਲਛਮਣ ਸਿੰਘ ਜੀ ਤਾਂ ਚਲੇ ਗਏ ਤੇ ਜਥੇ ਰੋਕਣੇ ਸਨ ਕਿਉਂਕਿ ਪੰਥ ਦਾ ਫੈਸਲਾ ਹੈ, ਤੇ ਭਾਈ ਕਰਤਾਰ ਸਿੰਘ ਜੀ ਝੱਬਰ ਦਾ ਜਥਾ ਇਹਨਾਂ ਨੇ ਜਾ ਕੇ ਰੋਕ ਲਿਆ ਕਿ ਤੁਸੀਂ ਨਾ ਜਾਓ, ਜੇ ਉੱਥੇ ਚਲੇ ਗਏ ਤੇ ਉੱਥੇ ਖੂਨ ਖਰਾਬਾ ਹੋਣਾ, ਸਾਰਿਆਂ ਨੇ ਮਰ ਮੁੱਕ ਜਾਣਾ ਕਿਉਂਕਿ ਉਹ ਮਹੰਤ ਨਰੈਣੂ ਦੀ ਖੋਟੀ ਨੀਤੀ ਹੋ ਗਈ ਹੈ। ਤੇ ਭਾਈ ਲਛਮਣ ਸਿੰਘ ਜੀ ਇਹ ਨਿਕਲ ਚੁੱਕੇ ਸਨ, ਇਹਨਾਂ ਦੇ ਨਾਲ ਮਿਲਾਪ ਨਾ ਹੋਇਆ ਤੇ ਭਾਈ ਦਲੀਪ ਸਿੰਘ ਜੀ ਰਾਤੋ ਰਾਤ ਨਨਕਾਣਾ ਸਾਹਿਬ ਪਹੁੰਚੇ ਤੇ ਜਾ ਕਰਕੇ ਉਹਨਾਂ ਨੇ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਨੂੰ ਜਾ ਕੇ ਇਹ ਸੁਨੇਹਾ ਦਿੱਤਾ ਕਿ ਤੁਸੀਂ ਅੰਦਰ ਨਾ ਜਾਓ। ਉਹ ਕਹਿੰਦੇ ਹੁਣ ਤਾਂ ਅਸੀਂ ਅਰਦਾਸਾ ਸੋਧ ਲਿਆ, ਹੁਣ ਨਹੀਂ ਅਸੀਂ ਮੁੜਦੇ, ਹੁਣ ਤਾਂ ਅਸੀਂ ਅੰਦਰ ਜਾ ਕੇ ਹੀ ਰਵਾਂਗੇ। ਤੇ ਭਾਈ ਲਛਮਣ ਸਿੰਘ ਜੀ ਧਾਰੋਵਾਲੀ 20 ਤਰੀਕ ਨੂੰ ਅੰਮ੍ਰਿਤ ਵੇਲੇ ਹੀ ਸ੍ਰੀ ਨਨਕਾਣਾ ਸਾਹਿਬ ਧਰਮ ਸਥਾਨ ਦੇ ਅੰਦਰ ਪ੍ਰਵੇਸ਼ ਹੋ ਗਏ ਤੇ ਜਾ ਕਰਕੇ ਮਹਾਰਾਜ ਸਾਹਿਬ ਦੀ ਤਾਬਿਆ ਬੈਠ ਗਈ, ਸਾਰੀ ਸੰਗਤ ਅੰਦਰ ਬੈਠ ਗਈ। ਹੁਣ ਇਹ ਮਹੰਤ ਨਰੈਣੂ ਦੀ ਉਹ ਖੋਟੀ ਨੀਤੀ ਕਾਇਮ ਸੀ, ਉਸਨੇ ਜਿਹੜੇ ਦਰਵਾਜ਼ੇ ਸਨ ਉਹ ਲੋਹੇ ਦੇ ਪਹਿਲਾਂ ਹੀ ਲਵਾਏ ਸਨ ਉਹ ਬੰਦ ਕਰ ਲਏ, ਬੰਦ ਕਰਕੇ ਤੇ ਜਿਹੜੇ ਆਪਣੇ ਗੁੰਡੇ ਰੱਖੇ ਸਨ ਉਹਨਾਂ ਨੂੰ ਆਦੇਸ਼ ਦੇ ਦਿੱਤਾ, ਹੁਕਮ ਦੇ ਦਿੱਤਾ ਕਿ ਇਹਨਾਂ ਨੂੰ ਮਾਰ ਦਿਓ। ਜਿਨ੍ਹਾਂ ਦੇ ਕੋਲ ਗੰਡਾਸੀਆਂ ਸਨ, ਸਵੀਆਂ ਸਨ, ਰਫਲਾਂ ਸਨ, ਗੋਲੀਆਂ ਚਲਾਈਆਂ ਤੇ ਉਹ ਜਿੰਨਾ ਜਥਾ ਗਿਆ ਸੀ ਸਾਰਾ ਮਾਰਤਾ। ਭਾਈ ਲਛਮਣ ਸਿੰਘ ਜੀ ਧਾਰੋਵਾਲੀ ਨੂੰ ਮਹਾਰਾਜ ਸਾਹਿਬ ਜੀ ਤਾਬਿਆ ਤੋਂ ਖਿੱਚ ਕੇ ਬਾਹਰ ਲਿਆਂਦਾ ਗਿਆ, ਜੰਡ ਦੇ ਨਾਲ ਪੁੱਠਾ ਲਮਕਾ ਦਿੱਤਾ ਤੇ ਉੱਤੇ ਜਿਹੜੇ ਤੇਲ ਇਕੱਤਰ ਕੀਤਾ ਸੀ ਪੀਪੇ ਭਰ ਭਰ ਤੇਲ ਦੇ ਸੁੱਟ ਦਿੱਤੇ ਕਿ ਜਿੰਦਾ ਸਾੜ ਕੇ ਅੱਗ ਲਾਉਣੀ ਹੈ ਕਿ ਜਥਾ ਲੈ ਕੇ ਆਇਆ। ਭਾਈ ਦਲੀਪ ਸਿੰਘ ਜੀ ਨਨਕਾਣਾ ਸਾਹਿਬ ਦੀ ਧਰਤੀ ਤੇ ਕਿਸੇ ਦੇ ਘਰ ਠਹਿਰੇ ਹੋਏ ਸਨ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੋਲੀਆਂ ਚੱਲਣ ਦੀ ਆਵਾਜ਼ ਆਈ, ਉਹ ਵੀ ਭੱਜੇ ਆਏ ਕਿ ਇਹ ਤਾਂ ਕੰਮ ਖਰਾਬ ਹੋ ਗਿਆ। ਤੇ ਇਸ ਵੇਲੇ ਜਿਹੜਾ ਜਥਾ ਗਿਆ ਸੀ ਉਹ ਤਾਂ ਸ਼ਹੀਦੀਆਂ ਪਾ ਚੁੱਕਾ ਸੀ ਤੇ ਭਾਈ ਲਛਮਣ ਸਿੰਘ ਜੀ ਉਹ ਜੰਡ ਦੇ ਨਾਲ ਬੰਨੇ ਹੋਏ, ਤੇਲ ਦੇ ਪੀਪੇ ਉਹਨਾਂ ਦੇ ਉੱਪਰ ਸੁੱਟੇ ਹੋਏ, ਅਜੇ ਪਾਸ ਹੀ ਗਏ ਨੇ ਤੇ ਜਦ ਨੂੰ ਅੱਗ ਲਾ ਦਿੱਤੀ। ਹੁਣ ਉਹ ਭਾਈ ਲਛਮਣ ਸਿੰਘ ਜੀ ਦਾ ਸਰੀਰ ਜੰਡ ਦੇ ਨਾਲ ਬੱਝਿਆ ਹੋਇਆ ਸੜ ਰਿਹਾ ਤੇ ਭਾਈ ਦਲੀਪ ਸਿੰਘ ਜੀ ਨੇ ਮਹੰਤ ਨਰੈਣੂ ਨੂੰ ਕਿਹਾ ਕਿ ਇਹ ਤੂੰ ਕੀ ਕੀਤਾ, ਤੇ ਮਹੰਤ ਨਰੈਣੂ ਨੇ ਇਸ਼ਾਰਾ ਕੀਤਾ ਕਿ ਇਹਦਾ ਵੀ ਕੰਮ ਕਰ ਦਿਓ। ਉਸੇ ਵੇਲੇ ਉਸਦੇ ਗੁੰਡਿਆਂ ਨੇ ਭਾਈ ਦਲੀਪ ਸਿੰਘ ਜੀ ਦਾ ਵੀ ਜਿਹੜਾ ਸਰੀਰ ਸੀ ਗੰਡਾਸੀਆਂ ਸਮੀਆਂ ਦੇ ਨਾਲ ਛਾਨਣੀ ਕਰ ਦਿੱਤਾ ਤੇ ਚੁੱਕ ਕੇ ਬਲਦੀ ਹੋਈ ਭੱਠੀ ਦੇ ਵਿੱਚ ਦੇ ਦਿੱਤਾ। ਸੋ ਉਸ ਵਕਤ ਕਿਸੇ ਕਵੀ ਨੇ ਇਹ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ, ਕਹਿੰਦੇ ਬਲਦੇ ਹੋਏ ਜੰਡ ਨੇ ਪੁੱਛਿਆ ਭੱਠ ਕੋਲੋਂ ਕਿ ਤੇਰੇ ਵਿੱਚ ਪਿਆ ਸਿੰਘ ਬਲ ਰਿਹਾ ਏ। ਅੱਗੋਂ ਹੱਸ ਕੇ ਭੱਠ ਨੇ ਕਿਹਾ ਇਹ ਤਾਂ ਮੈਨੂੰ ਵੀ ਠੰਡਿਆਂ ਕਰ ਰਿਹਾ ਏ, ਕੈਸੀਆਂ ਸ਼ਹੀਦੀਆਂ ਨੇ। ਸੋ ਉਹ ਨਨਕਾਣਾ ਸਾਹਿਬ ਦਾ ਅੱਜ ਦਿਹਾੜਾ ਜੋ ਸਾਰੀਆਂ ਸੰਗਤਾਂ ਥਾਵਾਂ ਥਾਵਾਂ ਤੇ ਮਨਾ ਰਹੀਆਂ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਜਿਨ੍ਹਾਂ ਵੀ ਇਹ ਸ਼ਹੀਦੀ ਸਮਾਗਮ 40 ਮੁਕਤਿਆਂ ਨੂੰ ਸਮਰਪਿਤ ਮਨਾਇਆ ਜਾ ਰਿਹਾ ਜਾਂ ਹੋਰ ਬੇਅੰਤ ਸ਼ਹੀਦਾਂ ਦੀ ਯਾਦ ਵਿੱਚ ਅਸੀਂ ਇਕੱਤਰ ਹੋਏ ਹੋਏ ਹਾਂ, ਅਸੀਂ ਵੀ ਇਹ ਪ੍ਰਣ ਕਰੀਏ ਕਿ ਅਸੀਂ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦੁਲਾਰੇ ਹਾਂ। ਉਹਨਾਂ ਦੇ ਮਨਾਂ ਦੇ ਅੰਦਰ ਵੀ ਤੇ ਉਸ ਧਾਰਮਿਕ ਅਸਥਾਨ ਦੀ ਪਵਿੱਤਰਤਾ ਵਾਸਤੇ ਮਨ ਦੇ ਅੰਦਰ ਇੱਕ ਉਛਾਲਾ ਉੱਠਿਆ ਸੀ ਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਅਸਥਾਨ ਹੈ, ਉੱਥੇ ਬੇਅਦਬੀ ਹੋ ਰਹੀ ਹੈ, ਜੇ ਕਿਧਰੇ ਹਰਿਮੰਦਰ ਸਾਹਿਬ ਮਸਾ ਰੰਗੜਾ ਕੇ ਬੈਠ ਗਿਆ ਤੇ ਇਸ ਵੇਲੇ ਗੁਰਸਿੱਖਾਂ ਦੇ ਮਨਾਂ ਦੇ ਅੰਦਰ ਕੀ ਕਿ ਅਸੀਂ ਜਿਉਂਦੇ ਕਿਵੇਂ ਰਹਿ ਜਾਈਏ ਕਿ ਸਾਡੇ ਧਾਰਮਿਕ ਅਸਥਾਨ ਦੀ ਅਜਿਹੀ ਬੇਅਦਬੀ ਹੋ ਰਹੀ ਹੈ, ਮਜੇਰੇ ਹੋ ਰਹੇ ਨੇ। ਉਹ ਵੀ ਸਮਾਂ ਸੀ ਕਿ ਜਦੋਂ ਉਸ ਜਨਮ ਅਸਥਾਨ ਦੇ ਉੱਪਰ ਇਹ ਅਜਿਹੇ ਉਪੱਦਰ ਹੁੰਦੇ ਵੇਖ ਕਰਕੇ ਗੁਰਸਿੱਖਾਂ ਦੇ ਮਨਾਂ ਦੇ ਅੰਦਰ ਸਹਾਰਿਆ ਨਾ ਗਿਆ। ਕੀ ਕਰਨਾ ਸੀ ਜੀਉ ਕੇ ਜੇ ਧਾਰਮਿਕ ਅਸਥਾਨਾਂ ਦੀ ਬੇਅਦਬੀ ਹੋਣੀ ਸੀ? ਤੇ ਪਿਆਰਿਓ, ਅੱਜ ਤਾਂ ਕੋਈ ਸ਼ਹੀਦੀ ਪਾਉਣ ਦੀ ਵੀ ਲੋੜ ਨਹੀਂ, ਫਿਰ ਵੀ ਅਸੀਂ ਆਪਣੇ ਨਾਮ ਦੇ ਨਾਲੋਂ ਕੌਰ ਸ਼ਬਦ ਜਾਂ ਸਿੰਘ ਸ਼ਬਦ ਲਾ ਲਈਏ ਤੇ ਇਸ ਤੋਂ ਸਾਡੇ ਧਰਮ ਨੂੰ ਢਾ ਲਾਉਣ ਦੀ ਹੋਰ ਕੀ ਨੀਤੀ ਹੋ ਸਕਦੀ ਹੈ? ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਦੀ ਬਜਾਏ ਸਿੱਖ ਕੌਮ ਦੀ ਸ਼ਰੇਆਮ ਬੇਅਦਬੀ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਨਾਮਾਂ ਦੇ ਨਾਲੋਂ ਸਿੰਘ ਕੌਰ ਲਾ ਦਈਏ, ਅਸੀਂ ਆਪ ਅੱਖਾਂ ਮੀਟ ਕੇ ਬੈਠ ਗਏ ਕਿ ਸਾਨੂੰ ਸਿੰਘ ਸ਼ਬਦ ਦੀ ਲੋੜ ਹੀ ਨਹੀਂ, ਕੌਰ ਸ਼ਬਦ ਦੀ ਲੋੜ ਹੀ ਨਹੀਂ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਿੱਕੇ ਨਿੱਕੇ ਦਲਾਰਿਆਂ ਵੱਲ ਦੇਖੀਏ ਜਿਨ੍ਹਾਂ ਨੇ ਸਿੱਖੀ ਦਾ ਮਹਿਲ ਏਡਾ ਉਸਾਰ ਲਿਆ ਔਰ ਆਪਣੀਆਂ ਜਿੰਦਾਂ ਉਸ ਇੱਟਾਂ ਦੇ ਹੇਠਾਂ ਦੇ ਕਰਕੇ ਕੁਰਬਾਨ ਕਰ ਦਿੱਤੀਆਂ, ਕਿ ਉਹਨਾਂ ਨੂੰ ਜਿੰਦਿਆਂ ਦੀ ਲੋੜ ਨਹੀਂ ਸੀ? ਅੱਜ ਸਾਨੂੰ ਸਿੰਘ ਸ਼ਬਦ ਕੌੜਾ ਲੱਗਣ ਲੱਗ ਗਿਆ, ਇਕੱਲਾ ਹੀ ਨਾਮ ਰੱਖ ਕੇ ਬੈਠ ਗਏ ਤੇ ਆਖਦੇ ਇਹੀ ਹੈ ਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਅਸੀਂ ਗੁਰੂ ਦੇ ਸਿੱਖ ਹਾਂ, ਨਾਨਕ ਨਾਮ ਲੇਵਾ ਸਿੱਖ ਅਖਵਾਉਂਦੇ ਹਾਂ। ਸੋ ਇਹ ਪੁਰਜ਼ੋਰ ਬੇਨਤੀ ਆ ਕਿ ਜਿੱਥੇ ਜਿੱਥੇ ਵੀ ਸੰਗਤ ਬੈਠੀ ਹੋਈ ਹੈ, ਚਾਹੇ ATN ਚੈਨਲ ਤੇ ਹੈ, ਚਾਹੇ ਇੰਟਰਨੈਟ ਤੇ ਹੈ, ਜਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਬਿਆ ਬੈਠੇ ਹਾਂ, ਜਿੰਨੇ ਵੀ ਅਸੀਂ ਅੱਜ ਤੱਕ ਨਿਗੋਰੇਪੁਣੇ ਦੀ ਜੂਠ ਲੈ ਕੇ ਬੈਠੇ ਹਾਂ, ਉਹ ਨਿਗੋਰੇਪੁਣੇ ਦੀ ਜੂਠ ਲਾਉਣ ਵਾਸਤੇ 26 ਤਰੀਕ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰੂ ਘਰ ਵਿਖੇ ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਸਪੁੱਤਰ ਸਪੁੱਤਰੀਆਂ ਬਣੀਏ, ਅੰਮ੍ਰਿਤ ਦੀਆਂ ਬੂੰਦਾਂ ਆਪਣੇ ਮੁੱਖ ਵਿੱਚ ਪਵਾਈਏ, ਗੁਰੂ ਦਾ ਨਾਮ ਲੈ ਕਰਕੇ ਨਾਮ ਦੇ ਧਾਰਨੀ ਬਣ ਜਾਈਏ, ਜੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਮਿਸ਼ਨ ਲੈ ਕੇ ਚੱਲੇ ਨੇ ਕਿ ਸਭ ਨੂੰ ਨਿਰੰਕਾਰ ਦੇ ਨਾਲ ਜੋੜਨਾ, ਪਖੰਡਵਾਦ ਦੂਰ ਕਰਨਾ। ਇਹ ਵੀ ਤਾਂ ਇਹ ਦੇਸ਼ ਦੇ ਵਿਚਾਰੇ ਲੋਕ ਰਹਿੰਦੇ ਸਨ ਜਿਨ੍ਹਾਂ ਨੂੰ ਕਰਤਾਰ ਦਾ ਪਤਾ ਹੀ ਕੋਈ ਨਹੀਂ ਸੀ ਕਿ ਕਰਤਾਰ ਹੈ ਕੀ, ਤੇ ਜਦੋਂ ਉਸਨੇ ਪੁੱਛਿਆ ਕਿ ਮਹਾਰਾਜ ਕਰਤਾਰ ਕੌਣ ਹੈ, ਤੇ ਮਹਾਰਾਜ ਮੁਸਕਰਾ ਪਏ ਕਿ ਕੈਸੇ ਭੋਲੇ ਭਾਲੇ ਲੋਕ ਨੇ, ਇਹਨਾਂ ਨੂੰ ਕਰਤਾਰ ਦਾ ਹੀ ਪਤਾ ਹੀ ਨਹੀਂ। ਪਰ ਸਾਡੇ ਵਿੱਚੋਂ ਤਾਂ ਕੋਈ ਇਹੋ ਜਿਹਾ ਨਹੀਂ ਜਿਹਨੂੰ ਕਰਤਾਰ ਦਾ ਪਤਾ ਨਾ ਹੋਵੇ, ਰੱਬ ਦਾ ਪਤਾ ਨਾ ਹੋਵੇ। ਜਦੋਂ ਔਕੜ ਆਉਂਦੀ ਹੈ ਉਦੋਂ ਰੱਬ ਦੇ ਅੱਗੇ ਤਰਲੇ ਕੱਢਦੇ ਹਾਂ, ਅਰਦਾਸਾਂ ਕਰਾਉਂਦੇ ਹਾਂ, ਨੱਕ ਰਗੜਦੇ ਹਾਂ, ਪਰ ਜਦੋਂ ਸੁੱਖ ਮਿਲਦਾ ਉਦੋਂ ਸਿੰਘ ਸ਼ਬਦ ਵੀ ਲਾ ਲੈਂਦੇ ਹਾਂ ਕਿ ਸਾਡਾ ਇਹ ਸਿੰਘ ਸ਼ਬਦ ਨਾਮ ਨਹੀਂ ਹੈ, ਕੌਰ ਨਾਮ ਨਹੀਂ ਹੈ, ਉਦੋਂ ਭੁੱਲ ਹੀ ਜਾਂਦੇ ਹਾਂ ਕਿ ਇਹ ਵੀ ਸਾਡਾ ਗੁਰੂ ਹੈ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਲੜ ਲੱਗੀਏ, ਨਾਮ ਸਿਮਰਨ ਦੇ ਧਾਰਨੀ ਬਣੀਏ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ। ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿੰਨੀਆਂ ਕੁਰਬਾਨੀਆਂ ਕੀਤੀਆਂ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕਰਕੇ ਕਲਗੀਧਰ ਸਤਿਗੁਰੂ ਪਾਤਸ਼ਾਹ ਮਹਾਰਾਜ ਤੱਕ, ਫਿਰ ਉਸ ਤੋਂ ਪਿੱਛੋਂ ਖਾਲਸਾ ਪੰਥ ਨੇ ਕਿੰਨੇ ਕਸ਼ਟ ਸਹਾਰੇ ਨੇ ਕੇਵਲ ਆਪਣੀ ਕੌਮ ਨੂੰ ਇੱਕ ਨਵੀਂ ਜਾਗਰੂਕਤਾ ਦੇਣ ਵਾਸਤੇ। ਪਰ ਅੱਜ ਅਸੀਂ ਕਿਵੇਂ ਮੁਨਕਰ ਹੋ ਜਾਈਏ ਕਿ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਣਾ? ਪੰਜ ਕਕਾਰ ਨੇ, ਕਿੰਨੇ ਕੋ ਸਾਡੇ ਤੇ ਹਾਵੀ ਹੋ ਜਾਂਦੇ ਨੇ ਕਿ ਚੁੱਕੇ ਨਹੀਂ ਜਾਂਦੇ ਸਾਡੇ ਤੋਂ। ਹੋਰ ਇਹਨਾਂ ਕਲਯੁਗ ਦਾ ਪਾਪਾਂ ਦਾ ਭਾਰ ਪੰਡਾ ਮਨਾਂ ਨੂੰ ਹੀ ਚੁੱਕੀ ਫਿਰਦੇ ਆ, ਉਹ ਵੀ ਤਾਂ ਸਾਡੇ ਕੋਲੇ ਹੀ ਆ, ਤੇ ਪੰਜ ਕਕਾਰ ਰੱਖਣੇ ਸਾਡੇ ਵਾਸਤੇ ਔਖੇ ਹੋਏ ਨੇ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਰਹਿਮਤ ਕਰਨ, ਇਹ ਖੰਡੇ ਬਾਟੇ ਦਾ ਜੋ ਬਾਟਾ ਤਿਆਰ 26 ਤਰੀਕ ਨੂੰ ਹੋ ਰਿਹਾ, ਇੱਕ ਵਾਰੀ ਪਤਾ ਲੱਗ ਜੇ ਵਰਲਡ ਦੇ ਵਿੱਚ ਕਿ ਮਾਲਟਨ ਗੁਰੂ ਘਰ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸੀ। 40 ਮੁਕਤਿਆਂ ਨੂੰ ਨਾਮ ਸਿਮਰਨ ਸਮਾਗਮ ਵਰਲਡ ਦੇ ਵਿੱਚ ਪਹਿਲਾ ਹੀ ਗੁਰੂ ਘਰ ਹੈ, ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰੂ ਘਰ, ਜਿੱਥੇ 40 ਦਿਨ ਲਗਾਤਾਰ ਕੱਲੇ ਕੱਲੇ ਮੁਕਤੇ ਦੇ ਨਾਮ ਤੇ ਸਿਮਰਨ ਹੁੰਦਾ ਔਰ ਦੋਨੇ ਸਮੇਂ ਹੁੰਦਾ, ਤੇ ਬੇਅੰਤ ਸੰਗਤਾਂ ਬੜੇ ਉਦਮ ਤੇ ਉਤਸ਼ਾਹ ਦੇ ਨਾਲ ਭਾਵਨਾ ਰੱਖ ਕਰਕੇ ਸਿਮਰਨ ਕਰਦੀਆਂ ਨੇ। ਜਿੱਥੇ ਇੰਨਾ ਉਪਰਾਲਾ ਕਰਦੇ ਹਾਂ, ਉੱਥੇ ਅਸੀਂ ਵੀ ਕੌਮ ਵਾਸਤੇ ਇਹੀ ਅਰਦਾਸ ਕਰੀਏ ਕਿ ਹੇ ਸਤਿਗੁਰੂ ਪਾਤਸ਼ਾਹ ਮਹਾਰਾਜ, ਜਿਹੜੇ ਅਜੇ ਤੱਕ ਨਿਗੁਰੇ ਤੁਰੇ ਫਿਰਦੇ ਨੇ, ਕਿਰਪਾ ਕਰੋ ਉਹਨਾਂ ਦੇ ਮਨਾਂ ਦੇ ਅੰਦਰ ਵਿੱਚ ਵੀ ਵਸ ਕਰਕੇ ਉਹਨਾਂ ਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜੋ, ਨਾਮ ਸਿਮਰਨੀਆਂ ਦਾਤਾਂ ਪ੍ਰਾਪਤ ਕਰੀਏ। ਸੋ ਸਿਮਰਨ ਦਾ ਸਮਾਂ ਹੋ ਗਿਆ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋ ਸੱਜਣਾ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।